नानक पातशाही पातशाह जिसनु बख्शे सिफत साला नानक पातशाही पातशाह वाहिगुरु जी का खालसा वाहिगुरु जी की फतेह। परम सम्मान योग सतगुरां जी के पावन पवित्र चरण कमलां विखे इकत्तर होए बैठे गुरमुख प्यारे सतसंगी जनम सतगुरु जी के पावन पवित्र अमृत बचना का कीर्तन आप जी ने सम्मान योग भाई साहब जी को पासो सरवण किया है। मेरे सतगुरु गुरु नानक देव महाराज जी के पवित्र मुख तो उच्चारण किए हुए बचन जिन्हों की विचार गुरु कृपा के नाल आप कर रहे हैं हजूर दे अमृत बचन आप जी ने सरवण किए ने। आओ धन गुरु नानक देव महाराज जी के चरणों की टेक लईए अरदास करिए कि मेरे मालिक सतगुरु करो कृपा खिड़े हुए मन नूं आप ही एकाग्रता की दात बख्शो और अपने अमृत बचना की विचार आप ही कृपा करके करा लो। करो कृपा साध संगत आप समूह माई भाई आशीष बख्शो और प्यार अदब दे नाल उच्चारण करो जी सतनाम श्री वाहे गुरु जी। करो बख्शिश गुरमुख प्यारियो फिर उच्चारण करो जी सतनाम श्री वाहे गुरु जी। साहिब सतगुरु गुरु नानक देव जी महाराज आज दे इस पावन पवित्र अमृत बचन दे अंदर उस परम पिता परमेश्वर वाहिगुरु जी दी सिफत सलाह करदे होए उस निरंकार ने कितनी कु कृपालता इस संसार दे उत्ते कीती है। सतगुरु जी ने आज दे अमृत बचना दे अंदर के सानू उपदेश दिल कराए। सतगुरु ने आरंभ विच उस करते पुरख वाहगुरु दाते दा जिक्र कीता ते अगे गुरुदेव कहिंदे ने केड़े केड़े जीव जिहड़े ने ओ निरंकार तो दाता लेंदे पए ने ते हजूर ने अखीर विच फिर इस पौड़ी दे बचन कीता के जे साई विच अभेद होणा ही ते केवल इको तरीका के उस दी रजा ओदे भाणे दे विच अपनी जिंदगी नू बतीत करना शुरू कर। साहिब ने आरंभ विच कीती कृपा कहन लगे बहुता कर्म लिखिया ना जाए। इथे कर्म दा अर्थ कर्म कांड नहीं ना इथे कर्म दा अर्थ कीते हुए कर्म नहीं इथे कर्म दा अर्थ है बख्शिश। बहुता कर्म लिखिया ना जाए उस मेरे करते पुरख वाहगुरु जी दी जेड़ी बख्शिश है ओ इन्नी रहमत इन्नी को बख्शिश कर दे के उस निरंकार दी बख्शिश नू कोई भी मनुख कागज दे उते लिख के बयान नहीं कर सकदा के मेरे करते पुरख वाहगुरु दे घर अंदर इन्नी को बख्शिश। साहिब कह रहे ने बहुता कर्म लिखिया ना जाए ते जदों ओ बख्शिश करदा ते साहिब कहन लगे नाल बचन कीता वड्डा दाता तिन ना तमा। शब्द दाते दे नाल अखर वरत्या वड्डा ਸਾਹਿਬ ਕਹਿਣ ਲੱਗੇ ਉਹ ਇੰਨਾ ਕੁ ਵੱਡਾ ਦਾਤਾ ਹੈ, ਉਹਦੀ ਬਖਸ਼ਿਸ਼ ਕੋਈ ਲਿਖ ਨਹੀਂ ਸਕਦਾ। ਤੇ ਦੂਸਰੀ ਉਹ ਰਹਿਮਤ ਇਹ ਕਰਦਾ ਹੈ, ਜਦੋਂ ਜੀਵ ਨੂੰ ਦਾਤ ਬਖਸ਼ਦਾ ਹੈ ਤੇ ਉਸ ਨਿਰੰਕਾਰ ਨੂੰ ਤਿੰਨ ਜਿੰਨਾ ਵੀ ਲਾਲਚ ਨਹੀਂ ਕਿ ਜਿੰਨਾ ਨੂੰ ਮੈਂ ਦਾਤਾ ਦੇਣਾ ਪਿਆ, ਇਹ ਦਿੱਤੀ ਹੋਈ ਦਾਤ ਦੇ ਬਦਲੇ ਮੈਨੂੰ ਕੀ ਵਾਪਸ ਮੋੜਨਗੇ। ਸਾਹਿਬ ਕਹਿਣ ਲੱਗੇ ਕਿ ਪ੍ਰਭੂ, ਇੱਕ ਤਾਂ ਵੱਡਾ ਦਾਤਾ ਹੈ ਤੇ ਦੂਸਰਾ ਤੈਨੂੰ ਤਿੰਨ ਜਿਤਨਾ ਵੀ ਕਿਸੇ ਚੀਜ਼ ਦਾ ਤਮਾ ਨਹੀਂ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਇਹਨਾਂ ਪਹਿਲਾਂ ਦੋ ਬਚਨਾਂ ਤੇ ਰੋਕ ਕੇ ਆਪਾਂ ਵਿਆਖਿਆ ਕਰਨੀ ਹੈ ਬਾਣੀ ਦੇ ਆਧਾਰ ਤੇ ਕਿ ਨਿਰੰਕਾਰ ਵੱਡਾ ਦਾਤਾ ਹੈ ਤੇ ਉਸ ਪ੍ਰਭੂ ਨੂੰ ਤਿੰਨ ਜਿੰਨਾ ਵੀ ਕਿਸੇ ਚੀਜ਼ ਦਾ ਤਮਾ ਨਹੀਂ। ਹਜ਼ੂਰ ਨੇ ਕਿਰਪਾ ਕਰਕੇ ਉਸ ਦਾਤੇ ਦੀ ਵਿਆਖਿਆ ਕਰਦਿਆਂ ਅੰਮ੍ਰਿਤ ਬਾਣੀ ਦੇ ਵਿਚ ਕੁਝ ਪ੍ਰਮਾਣ ਦਿੱਤੇ। ਸੰਸਾਰ ਦੇ ਅੰਦਰ ਕਦੀ ਵੀ ਕੋਈ ਮਨੁੱਖ ਆਪਣੇ ਪੱਲਿਓਂ ਕਿਸੇ ਨੂੰ ਕੁਝ ਦਿੰਦਾ ਤੇ ਕੁਦਰਤੀ ਤੌਰ ਤੇ ਜਦੋਂ ਕੁਝ ਦੇਣ ਲੱਗਦਾ ਉਹਦੇ ਮਨ ਦੇ ਵਿਚ ਇਕ ਪੁਰਨਾ ਜ਼ਰੂਰ ਬਣਦਾ ਕਿ ਜੋ ਕੁਝ ਮੈਂ ਦੇਣਾ ਪਿਆ ਇਹਦੇ ਬਦਲੇ ਪਤਾ ਨਹੀਂ ਰੱਬ ਨੇ ਮੈਨੂੰ ਕਿੰਨਾ ਕੁ ਦੇ ਦੇਣਾ। ਸੰਸਾਰ ਦਾ ਮਨੁੱਖ ਕਿਸੇ ਨੂੰ ਕੁਝ ਦਿੰਦਾ ਅੰਦਰ ਸਵਾਰਥ ਰੱਖ ਕੇ। ਤੇ ਸਾਹਿਬ ਨੇ ਬਾਣੀ ਵਿਚ ਬਚਨ ਕੀਤੇ ਨੇ, ਕਹਿੰਦੇ ਨੇ ਜੇ ਕੋਈ ਬਾਦਸ਼ਾਹ ਤਖ਼ਤ ਤੇ ਬੈਠਾ ਰਾਜਨੀਤਿਕ ਮਨੋ ਕਿਸੇ ਗਰੀਬ ਦੀ ਝੋਲੀ ਵਿਚ ਪਾਉਂਦਾ ਤੇ ਸੱਚ ਜਾਣੀ ਲੋਕ ਤਾਂ ਉਹਨੂੰ ਦਾਤਾ ਕਹਿਣਗੇ ਪਰ ਉਹਦੇ ਮਨ ਵਿਚ ਵੀ ਸਵਾਰਥ ਏ ਕਿ ਅੱਜ ਮੈਂ ਕਿਸੇ ਗਰੀਬ ਦੀ ਝੋਲੀ ਵਿਚ ਕੁਝ ਪਾਇਆ ਇਹਦੇ ਬਦਲੇ ਕੱਲ ਨੂੰ ਜਦੋਂ ਕਿਤੇ ਲੋੜ ਪੈ ਗਈ ਇਹ ਗਰੀਬ ਮੇਰੇ ਨਾਲ ਖੜਾ ਹੋਵੇਗਾ, ਚਾਰ ਵੋਟਾਂ ਇਹਦੀਆਂ ਮੇਰੀ ਜਿੱਤ ਦੇ ਵਿਚ ਸਹਾਇਕ ਹੋਣਗੀਆਂ। ਦੇ ਤਾਂ ਉਹ ਵੀ ਕਿਸੇ ਨੂੰ ਰਿਹਾ ਪਰ ਅੰਦਰ ਇਕ ਤਮਾ ਇਕ ਲਾਲਚ ਇਕ ਸਵਾਰਥ ਏ। ਸਾਹਿਬ ਕਹਿੰਦੇ ਨੇ ਕੇਵਲ ਧਰਮ ਦੇ ਖੇਤਰ ਵੱਲ ਝਾਤੀ ਮਾਰ ਕੇ ਤੱਕੀਏ, ਜੇ ਕਦੀ ਕਿਸੇ ਗਰੀਬ ਨੂੰ ਕੋਈ ਮੈਂ ਕਹਿ ਮੈਂ ਦਾਨ ਪਿਆ ਕਰਨਾ। ਸਾਹਿਬ ਕਹਿਣ ਲੱਗੇ ਸੱਚ ਜਾਣੋ ਦਾਨ ਕਰਨ ਵਾਲਾ ਦੇਣ ਵਾਲਾ ਵੀ ਉਹ ਵੀ ਕੋਈ ਨਾ ਕੋਈ ਅੰਦਰ ਤਮਾ ਰੱਖ ਕੇ ਬੈਠਾ ਹੋਇਆ। ਜੇ ਸੋਚਦਾ ਮੈਂ ਗਰੀਬ ਨੂੰ ਇਕ ਰੋਟੀ ਖਵਾਈਏ ਰੱਬ ਇਹਦੇ ਬਦਲੇ ਪਤਾ ਨਹੀਂ ਮੈਨੂੰ ਕਿੰਨਾ ਕੁ ਸੁੱਖ ਦੇਵੇਗਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤਾਂ ਬਚਨ ਕਰਦੇ ਨੇ ਜਿਹੜੇ ਦੁਨੀਆਂ ਵਿਚ ਆਪਣੇ ਆਪ ਨੂੰ ਦਾਤਾ ਕਹਾਉਣ ਦੀ ਕੋਸ਼ਿਸ਼ ਕਰਦੇ ਨੇ, ਅਰਜ਼ ਕਰ ਰਿਹਾ ਵੱਡੇ ਦਾਤੇ ਵਰਗਾ ਕੋਈ ਨਹੀਂ। ਸੰਸਾਰ ਦੇ ਲੋਕ ਜਿਹੜੇ ਅਗਿਆਨਤਾ ਵਿਚ ਕਹਿੰਦੇ ਨੇ ਅਸੀਂ ਦਾਤੇ ਹਾਂ, ਦਾਤਾਰ ਕਹਿੰਦੇ ਨੇ, ਉਹ ਤਾਂ ਸਤਿਗੁਰੂ ਦੇ ਦਰ ਤੇ ਵੀ ਆ ਕੇ ਇਕ ਰੁਪਈਆ ਰੱਖਣਗੇ ਤੇ ਨਮਸਕਾਰ ਕਰਦਿਆਂ ਮਨ ਵਿਚ ਇਕ ਪੁਰਨਾ ਉੱਠੇਗਾ ਜੇ ਮਾਲਕਾ ਇਕ ਰੁਪਈਆ ਮੈਂ ਤੇਰੀ ਗੋਲਕ ਵਿਚ ਪਾਇਆ ਇਹਦੇ ਬਦਲੇ ਮੈਨੂੰ ਹਜ਼ਾਰ ਤਾਂ ਤੂੰ ਜ਼ਰੂਰ ਦੇਗਾ। ਕਹਿਣ ਲੱਗੇ ਹੱਥੋਂ ਛੱਡਦਾ ਤਾਂ ਹੈ ਪਰ ਕੁਝ ਸਵਾਰਥ ਮੁੱਖ ਰੱਖ ਕੇ ਹਜ਼ੂਰ ਕਿਰਪਾ ਕਰਦੇ ਨੇ ਬਾਣੀ ਵਿਚ। ਕਹਿਣ ਲੱਗੇ ਦੇਂਦਾ ਇਕ ਗੁਣੈ ਤੇ ਮੰਗਦਾ ਉਹਦੇ ਬਦਲੇ ਫਲ ਹਜ਼ਾਰ ਗੁਣੈ ਤੇ ਫਿਰ ਇੱਥੇ ਵੀ ਬਸ ਨਹੀਂ। ਨਾਲ ਇਹ ਵੀ ਕਹਿੰਦਾ ਕਿ ਚਾਰ ਬੰਦਿਆਂ ਵਿਚ ਇਸ ਗੱਲ ਦੀ ਚਰਚਾ ਵੀ ਹੋਣੀ ਚਾਹੀਦੀ ਏ, ਮੈਂ ਅੱਜ ਧਰਮ ਦੇ ਖੇਤਰ ਵਿਚ ਇੰਨੀ ਮਾਇਆ ਦੇ ਕੇ ਆਇਆ ਵਾਂ। ਸਾਹਿਬ ਕਹਿਣ ਲੱਗੇ ਫਿਰ ਕਾਹਦਾ ਦੇਣਾ ਹੋਇਆ, ਅੰਦਰ ਸਵਾਰਥ ਤਾਂ ਟਿਕਿਆ ਨਾ। ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਦੇ ਦੇ ਮੰਗੈ ਸਹਿਸਾ ਗੁਣਾ, ਦੇਂਦਾ ਇਕ ਗੁਣੈ ਤੇ ਮੰਗਦਾ ਉਹਦੇ ਬਦਲੇ ਹਜ਼ਾਰ ਗੁਣੈ। ਦੇ ਦੇ ਮੰਗੈ ਸਹਿਸਾ ਗੁਣਾ ਤੇ ਫਿਰ ਨਾਲ ਕਹਿੰਦਾ ਸ਼ੋਭ ਕਰੈ ਸੰਸਾਰ, ਜੋ ਕੁਝ ਮੈਂ ਦੇ ਕੇ ਆਇਆ ਸੰਸਾਰ ਦੇ ਲੋਕ ਮੇਰੀ ਸ਼ੋਭਾ ਜ਼ਰੂਰ ਕਰਨ, ਪਰ ਇਹ ਜਿਹੜੇ ਮਨੁੱਖ ਆਪਣੇ ਆਪ ਨੂੰ ਦਾਤੇ ਕਹਾਉਂਦੇ ਨੇ ਉਹਨਾਂ ਦੀ ਸੋਚ, ਉਹਨਾਂ ਦਾ ਦਾਇਰਾ, ਉਹਨਾਂ ਦਾ ਦੇਣਾ ਕੁਝ ਕੁ ਖੇਤਰ ਤੱਕ ਸੀਮਤ ਏ। ਪਰ ਆਓ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਉਸ ਵੱਡੇ ਦਾਤੇ ਦੇ ਦਰਸ਼ਨ ਕਰੀਏ ਜਿਹਦੇ ਬਾਰੇ ਅੱਜ ਗੁਰੂ ਨਾਨਕ ਸਾਹਿਬ ਕਿਰਪਾ ਪੈ ਕਰਦੇ ਨੇ। ਕਹਿਣ ਲੱਗੇ ਵੱਡਾ ਦਾਤਾ ਤਿਲ ਨਾ ਤਮਾਏ, ਮੇਰੇ ਸਾਈ ਨੂੰ ਇਕ ਤਿਲ ਜਿਤਨਾ ਕਦੀ ਤਮਾ ਨਹੀਂ। ਸਤਿਗੁਰੂ ਕੀ ਬਾਣੀ ਵਿਚ ਪੜ ਲਿਆ, ਇਹ ਮਨ ਹਰ ਜੀ ਧਿਆਏ ਤੂੰ, ਇਕ ਮਨ ਇਕ ਚਿੱਤ ਪਾਏ, ਉਹ ਤਾਂ ਇੰਨਾ ਵੱਡਾ ਦਾਤਾ ਹੈ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਵੱਡਾ ਦਾਤਾ ਤਿਲ ਨਾ ਤਮਾਏ, ਉਹ ਕਿਸੇ ਨੂੰ ਦਾਤ ਦੇ ਕੇ ਕਦੀ ਪਛਤਾਉਂਦਾ ਨਹੀਂ ਤੇ ਕਿੰਨਾ ਕੁ ਵੱਡਾ। ਆ ਹਜ਼ੂਰ ਦੇ ਅੰਮ੍ਰਿਤ ਬਚਨ ਪੜ੍ਹਨੇ ਆ ਤੇ ਸਤਿਗੁਰੂ ਦੇਖੋ ਸਿੱਖ ਦੇ ਅੰਦਰ ਨੂੰ ਤਰਵਾਸ ਦਿੰਦੇ ਨੇ। ਜਦੋਂ ਅੰਦਰ ਨੂੰ ਟਿਕਾ ਕੇ ਕੋਈ ਵੀ ਮਨੁੱਖ ਬਾਣੀ ਪੜੇਗਾ ਤੇ ਗੁਰੂ ਕੀ ਬਾਣੀ ਨੇ ਇੰਨੀ ਕੁ ਅੰਦਰ ਨੂੰ ਇਕਾਗਰਤਾ ਤੇ ਆਤਮਕ ਬਲ ਦੇਣਾ ਕਿ ਦਰ ਦਰ ਤੇ ਠੋਕਰਾਂ ਖਾਣ ਵਾਲਾ ਮਨੁੱਖ ਵੀ ਬਾਣੀ ਪੜ ਕੇ ਬੇਮੁਤਾਜ ਹੋ ਜਾਂਦਾ। ਸਤਿਗੁਰੂ ਕਾ ਇੱਕ ਅੰਮ੍ਰਿਤ ਬਚਨ ਆਉਂਦਾ, ਸਾਹਿਬ ਕਹਿੰਦੇ ਨੇ ਕਿੰਨਾ ਵੱਡਾ ਮੇਰਾ ਦਾਤਾ ਹੈ। ਹਜ਼ੂਰ ਦਾ ਬਚਨ ਨੇ ਤੂੰ ਭੰਨਨ ਕਰੜ ਕਰਨ ਸਮਰੱਥ ਦਾਤਾਰ ਹੈ, ਹੇ ਮੇਰੇ ਵਾਹਿਗੁਰੂ ਤੂੰ ਇੰਨਾ ਵੱਡਾ ਦਾਤਾ, ਇੱਕ ਖਿੰਨ ਦੇ ਵਿਚ ਚਾਹੇ ਜੋ ਕੁਝ ਤੂੰ ਸਿਰਜਿਆ ਇਹਨੂੰ ਭੰਨ ਵੀ ਸਕਣਾ, ਫਨਾ ਵੀ ਕਰ ਸਕਣਾ, ਤੇ ਇੱਕ ਅੱਖ ਝਮਕਣ ਦੇ ਸਮੇਂ ਦੇ ਅੰਦਰ ਜੋ ਕੁਝ ਤੂੰ ਫਨਾ ਕਰਨਾ ਇਹਨੂੰ ਪਰਤ ਕੇ ਸਿਰਜ ਵੀ ਸਕਣਾ। ਤੂੰ ਭੰਨਨ ਕਰਨ ਸਮਰੱਥ ਦਾਤਾਰ ਹੈ, ਵੱਡਾ ਦਾਤਾ, ਇੰਨਾ ਵੱਡਾ ਤੂੰ ਦਾਤਾ। ਕਹਿਣ ਲੱਗੇ ਤੁਧ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਕੋਈ, ਸਾਰੀ ਖਲਕਤ ਤੇਰੇ ਚਰਨਾਂ ਵਿਚ ਹੱਥ ਜੋੜ ਕੇ ਖਲੋ ਕੇ ਮੰਗਦੀ ਪਈ ਏ। ਕਹਿਣ ਲੱਗੇ ਤੁਝ ਜੇਵੜ ਦਾਤਾਰ ਮੈਂ ਕੋਈ ਨਦਰ ਨਾ ਆਵੀ, ਤੇਰੇ ਤੋਂ ਵੱਡਾ ਦਾਤਾ ਮੈਨੂੰ ਦੁਨੀਆਂ ਵਿਚ ਕੋਈ ਨਜ਼ਰ ਨਹੀਂ ਆਉਂਦਾ, ਕਿਉਂਕਿ ਤੁਧ ਸਭ ਸ਼ੈ ਨੂੰ ਦਾਨ ਦਿੱਤਾ, ਖੰਡੀ ਵਰਭੰਡੀ ਪਾਤਾਲੀ ਪੁਰੀ ਸਭ ਲੋਈ, ਤੂੰ ਇੰਨਾ ਵੱਡਾ ਦਾਤਾ ਹੈ ਕਿ ਮੇਰੇ ਨਿਰੰਕਾਰ ਪਤਾਲ ਵਿਚ ਰਹਿੰਦਿਆਂ ਨੂੰ ਵੀ ਤੂੰ ਰੋਜ਼ੀ ਪਿਆ ਦੇਣਾ, ਉੱਤੇ ਬ੍ਰਹਿਮੰਡ ਵਿਚ ਉੱਡਣ ਵਾਲਿਆਂ ਨੂੰ ਤੂੰ ਰਿਜ਼ਕ ਪਿਆ ਦੇਣਾ। ਤੂੰ ਇੰਨਾ ਵੱਡਾ ਦਾਤਾ ਹੈ ਮੇਰੇ ਕਰਤੇ ਪੁਰਖ ਵਾਹਿਗੁਰੂ, ਜਿਤਨੇ ਵੀ ਖੰਡ ਤੂੰ ਸਾਜੇ ਨੇ ਕੋਈ ਥਾਂ ਐਸੀ ਨਹੀਂ ਜਿੱਥੇ ਤੂੰ ਜੀਵ ਨੂੰ ਰਿਜ਼ਕ ਨਾ ਦਿੰਦਾ ਹੋਵੇ। ਖੰਡੀ ਵਰਭੰਡੀ ਪਾਤਾਲੀ ਪੁਰੀ ਸਭ ਲੋਈ ਤੇ ਸਾਹਿਬ ਦੇ ਅੰਮ੍ਰਿਤ ਬਚਨਾਂ ਵਿਚੋਂ ਉਸ ਵੱਡੇ ਦਾਤੇ ਕੋਲ ਕਿੰਨੀ ਕੁ ਵੱਡੀ ਦਾਤ ਏ। ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਬਚਨ ਪੜ੍ਹਨੇ ਆ, ਕਹਿੰਦੇ ਨੇ ਮਨੁੱਖ ਤਾਂ ਕਈ ਵਾਰੀ ਕਹਿ ਦਿੰਦਾ ਕਿ ਮੈਂ ਆਪਣੇ ਹੱਥਾਂ ਨਾਲ ਮੁਸ਼ਕਤ ਕੀਤੀ ਤਾਂ ਮੈਂ ਇੰਨਾ ਕੁਝ ਪ੍ਰਾਪਤ ਕੀਤਾ, ਤੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਪ੍ਰਮਾਣ ਦਿੱਤਾ। ਕਹਿਣ ਲੱਗੇ ਮਨੁੱਖ ਜੇ ਸਵੇਰ ਨੂੰ ਕੁਝ ਮੂੰਹ ਵਿਚ ਪਾਉਂਦਾ ਤੇ ਉਹਨੂੰ ਸ਼ਾਮ ਦਾ ਇੱਕ ਅੰਦਰ ਡਰ ਪਿਆ ਭਾਸਦਾ, ਸਵੇਰ ਦਾ ਤਾਂ ਗੁਜ਼ਾਰਾ ਹੋ ਗਿਆ ਹੁਣ ਸ਼ਾਮ ਨੂੰ ਕੀ ਬਣੇਗਾ, ਤੇ ਜੇ ਦੋ ਚਾਰ ਦਿਨਾਂ ਲਈ ਹੋਵੇ ਤੇ ਬੰਦਾ ਆਉਣ ਵਾਲੇ ਸਮੇਂ ਲਈ ਸੋਚਦਾ ਕਿ ਚਾਰ ਪੈਸੇ ਚਾਰ ਟਕੇ ਇਕੱਠੇ ਕਰ ਲਵਾਂ, ਜਿੱਦਣ ਮੁਸੀਬਤ ਭੀੜਾ ਮੇਰੇ ਤੇ ਪੈ ਗਈ ਉਧਰ ਇਹਦੇ ਵਿੱਚੋਂ ਖਰਚ ਕੇ ਆਪਣੇ ਪੇਟ ਦੀ ਰੋਜ਼ੀ ਤਾਂ ਚਲਾਂਗਾ। ਸਾਹਿਬ ਕਹਿਣ ਲੱਗੇ ਮਨੁੱਖ ਤੂੰ ਹੱਥਾਂ ਪੈਰਾਂ ਨਾਲ ਕਿਰਤ ਕਰ ਸਕਣਾ, ਆ ਤੈਨੂੰ ਦੱਸਾਂ ਵੱਡਾ ਦਾਤਾ ਕਿੰਨੀ ਕੁ ਰਹਿਮਤ ਕਰਦੀ, ਤੇਰਾ ਮਨ ਕਦੀ ਯਕੀਨ ਕਰ ਲੈ ਕਿ ਮੈਂ ਵੀ ਵੱਡੇ ਦਾਤੇ ਦੇ ਦਰ ਤੋਂ ਝੋਲੀ ਪਿਆ ਭਰਨਾ। ਕਹਿਣ ਲੱਗੇ ਦੇਖ ਤੂੰ ਹੱਥਾਂ ਪੈਰਾਂ ਨਾਲ ਕੰਮ ਕਰਨਾ, ਤੈਨੂੰ ਅੱਜ ਖਾਣਾ ਤੇ ਕੱਲ ਦੀ ਚਿੰਤਾ ਹੈ, ਪਰ ਕਦੀ ਉਹਨਾਂ ਪੰਛੀਆਂ ਵੱਲ ਝਾਤੀ ਮਾਰ ਕੇ ਦੇਖੀ ਜਿਹੜੇ ਰਹਿੰਦੇ ਵੀ ਰਾਤ ਰੁੱਖਾਂ ਦੀ ਟਾਹਣੀ ਤੇ ਨਹੀਂ, ਜਿਹੜੇ ਰਹਿੰਦੇ ਵੀ ਦਰਿਆਵਾਂ ਤੇ ਪਾਣੀ ਆ ਨਦੀਆਂ ਝੀਲਾਂ ਦੇ ਕਿਨਾਰੇ ਨੇ, ਨਾ ਤਾਂ ਉਹਨਾਂ ਦੇ ਆਲਣੇ ਵਿਚ ਕਦੀ ਤੂੰ ਰੁਪਈਆਂ ਦੇ ਭੰਡਾਰ ਤੱਕੇਗਾ, ਨਾ ਉਹਨਾਂ ਦੇ ਆਲਣੇ ਵਿਚ ਕਦੀ ਤੂੰ ਅਨਾਜ ਦਾ ਭੰਡਾਰ ਤੱਕੇਗਾ। ਇੱਕ ਅਸਮਾਨ ਵਿਚ ਉੱਡਣ ਵਾਲਾ ਪੰਛੀ ਉਹ ਇੰਨਾ ਕੁ ਯਕੀਨ ਵੱਡੇ ਦਾਤੇ ਤੇ ਕਰਦਾ, ਕਹਿੰਦਾ ਜੇ ਦਾਤਾ ਅੱਜ ਸੂਰਜ ਦੀ ਟਿੱਕੀ ਨਿਕਲੀ ਤੂੰ ਪੇਟ ਭਰ ਕੇ ਮੈਨੂੰ ਚੋਗਾ ਦਿੱਤਾ, ਤੇ ਕੱਲ ਨੂੰ ਜਦੋਂ ਦਿਨ ਚੜੇਗਾ ਤਾਂ ਫਿਰ ਵੀ ਤੂੰ ਮੈਨੂੰ ਰਿਜ਼ਕ ਦੇਵੇਂਗਾ। ਸਾਹਿਬ ਕਹਿਣ ਲੱਗੇ ਇੰਨਾ ਵੱਡਾ ਦਾਤਾ ਪਰੰਦਾ ਨਾ ਗਿਰਾ ਜ਼ਰ, ਪਰੰਦਾ ਦਾ ਅਰਥ ਹੈ ਪੰਛੀ, ਪੰਛੀ ਕਦੀ ਵੀ ਆਪਣੇ ਗੰਢ ਪੱਲੇ ਦੌਲਤ ਬੰਨ ਕੇ ਬੈਠੇ ਨਹੀਂ, ਪਰੰਦਾ ਨਾ ਗਿਰਾ ਜ਼ਰ, ਦਰਖਤ ਆਪ ਆਸ ਕਰ ਰੁੱਖਾਂ ਤੇ ਰਹਿੰਦੇ ਨੇ, ਪਾਣੀ ਤੇ ਕਿਨਾਰੇ ਤੇ ਰਹਿੰਦੇ ਨੇ, ਤੇ ਸਾਈਂ ਦੀ ਆਸ ਵੀ ਜਿੰਦੇ ਨੇ, ਦੇਹੰਦ ਸੋਈ ਉਹਨਾਂ ਨੂੰ ਦੇਣ ਵਾਲਾ ਵੀ ਵੱਡਾ ਦਾਤਾ ਹੀ, ਤੇ ਤੂੰ ਵੀ ਆਪਣੇ ਮਨ ਤੋਂ ਅੱਜ ਕਹਿ ਦੇ ਏਕ ਤੂੰ ਏਕ ਤੂੰ, ਕਿ ਮੇਰੇ ਕਰਤੇ ਪੁਰਖ ਤੂੰ ਵੱਡਾ ਦਾਤਾ ਜਿਹੜਾ ਸਭ ਨੂੰ ਰਿਜ਼ਕ ਪਿਆ ਦੇਣਾ। ਆ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿਚ ਨਾ ਬਾਬੇ ਕਬੀਰ ਸਾਹਿਬ ਦੇ ਦੋ ਪ੍ਰਮਾਣ ਆਪ ਨਾਲ ਸਾਂਝੇ ਕਰਾਂ, ਉਹ ਦਾਤਾ ਕਿੰਨਾ ਕੁ ਵੱਡਾ। ਬਾਬਾ ਕਬੀਰ ਸਾਹਿਬ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਦੇਖ ਜਿਤਨਾ ਸਮੁੰਦਰ ਅਸਗਾਹ ਹੈ ਨਾ ਇਹਤੋਂ ਕਈ ਗੁਣਾ ਵੱਡਾ ਮੇਰਾ ਦਾਤਾ ਹੈ, ਪਰ ਤੈਨੂੰ ਸਮੁੰਦਰ ਦੀ ਉਦਾਹਰਣ ਤਾਂ ਪਿਆ ਦੇਣਾ ਵਾ ਕਿਉਂਕਿ ਕੋਈ ਵੀ ਗੱਲ ਸਮਝਾਵਾਂ ਤੇ ਤੇਰੇ ਸਾਹਮਣੇ ਕੋਈ ਉਹ ਉਦਾਹਰਣ ਹੋਵੇ ਜਿਹੜੀ ਤੂੰ ਆਪਣੇ ਨੇਤਰਾਂ ਨਾਲ ਤੱਕੀ ਹੋਵੇ। ਲੋਕ ਕਹਿੰਦੇ ਨੇ ਸਮੁੰਦਰ ਡੂੰਘਾ ਹੈ, ਸਮੁੰਦਰ ਅਸਗਾਹ ਹੈ, ਇਹਦੇ ਵਿਚ ਟੁੱਬੀ ਮਾਰਨ ਵਾਲਾ ਹੋਵੇ ਜਿਤਨਾ ਮਰਜ਼ੀ ਡੂੰਘਾ ਉਤਰ ਜਾਏ ਸਮੁੰਦਰ ਦਾ ਥਾਹ ਨਹੀਂ। ਕਹਿਣ ਲੱਗੇ ਹੇ ਜੀਵ ਮੱਛੀ ਦੀ ਉਦਾਹਰਣ ਦੇ ਕੇ, ਕਹਿੰਦੇ ਨੇ ਦੇਖ ਮੱਛੀ तू कदी भी समुंदर नू छड़ के तोबे दी छप्पड़ दी तालाब दी टेक ना लई, क्योंकि समुंदर इन्ना कु डूंगा ते असगा है, तेरे कोल अंदर टुब्बी मारन दी ताकत होनी चाहिए, ओदा कदी अंत नहीं आना। कह लगे जिस असगा समुंदर नू छड़ के तू केवल एक छप्पड़ जा सरोवर दी टोबे दी टेक लेंगी, ओदा कल नू पानी सुक जाना, जां ओदे विचों कोई जाल पा के तेनू पकड़ लेगा। पर चेते रखी समुंदर विच डुब जिन्ना मर्जी डूंगा चला जाई, पर ओथे किसे मनुख दी था नहीं के डूंगाई विचों तेनू पकड़ सके। साहब कहिंदे ने मेरा निरंकार वड्डा दाता एक समुंदर दी तरह है, हे जगयासु समुंदर दी टेक छड़ के किते टोबे जा छप्पड़ दी टेक ना ले ली। पहली गल जिस मनुख दी तू टेक लेना पे एदा अंदर भी किसे दा मुस्ताज है, जिस तालाब दी तू टेक लेके मच्छी बैठी है एदे अपने पल्ले कुछ नहीं हो, इन्हें भी ता पानी किसे दा उदारा मंगया हुए, एदे निकलन दा डर एदे सुकन दा डर। कह लगे जग्यासु नूं उपदेश दिता वड्डा दाता समुंदर दी तरह जितनिया मर्जी तू डूंघाई भी चला जाई एदा कोई था नहीं, ते जिस बंदे नूं तू दाता समझ के ओदे पिछे तुरे चेते रख ओ भी किसे दा मुथाज ही, अपने ओदे पल्ले भी कुछ नहीं। साहब ने अमृत बचन कीते हजूर कृपा करदे ने, कह लगे के खे मच्छी समदे उपदेश गुरुदेव ने जगया सुन दिता है। कह लगे कबीर थोड़ा जल माछली चीवर मेलो जाल, थोड़े पानी दी टेक भी जीन वाली मच्छी, पर उदाहरण ए मनुख ते लाइए थोड़े जे मनुख दे सुख नू देख के ओदी टेक रखन वालिया पता नहीं कदों तेनू इस अंदर दी तृष्णा दे जाल ने घेर लेना। थोड़ा जल माछली चीवर मेलो जाल, ए टोग ना छूट सै फिर कर समुंद संभाल। कह लगे कबीर समुंद ना छोड़िए जो अत खारो होए, समुंदर वर्गे दाते दी टेक ना छड़ी, पोखर पोखर ढूंढते भलो ना कह, कोई समुंदर नू छड़ के टोबे जा तालाब दी टेक लैण वालिया कदी ओथो तेनू सुख नहीं। हजूर कहिंदे मेरा दाता इन्ना कु वड्डा है के सारा जगत ओदे चरणा विच झोके दाता पिया मंगदा। आ साहिब बाबा कबीर जी दा दूसरा प्रमाण गुरु ग्रंथ साहिब दा गुजरी राग पढ़ो, पता नहीं किन्ने कु सिदक विच जीण वाले ए भगत, कदी इन्हां दे जीवन नू बाणी नू पढ़ के देखो अंदर किन्नी कु दृढ़ता है। रह भी उन्हां लोकां दे इकट्ठ विच जेड़े इन्हां दे जन्म तो इन्हां दे विरोधी सन, ब्राह्मण दे इकट्ठ बनारस विच टिकिया बाबा कबीर, ते काम भी ओ करदा जेड़े ब्राह्मण करदे ने ऐन ओदे तो उल्ट पिया करदा। ब्राह्मण जेड़ा ओ श्राद्धां दे दिन विच लोकां दे पितरां नू रोटी पिया दिंदा है, ते कबीर कोल बैठा गाउंदा पिया किस भोले पिछे झले अन्ने पिछे तुर पयो, जीवत पितर न मानै कोउ मुवे श्राद्ध कराही। लोक कहिंदे ने बनारस विच मौत होवे ते मुक्ति मिलदी है, क्यों जी उल्टी खेड खेडदा है, सारी जिंदगी बाबा कबीर बनारस दी धरती ते रहिंदा है, ते जिदन अंतला समा आउंदा उदन मगर दी धरती ते चला जांदा है। ते जे लोक कहिंदे ने देख सारी जिंदगी तू इस तीरे ते रहे, ते जदो मुक्ति दा वेला आया ते मगर हड़म्बे दी धरती ते तुर पे तेनू कदी मुक्ति मिल ही नहीं सकती, इन्ना बेबाक हर कर्म कांड झूठे दी जंजीर तोड़न वाला। बाबा कबीर कहिंदा नहीं ओ भलिया जे अंदर साई होवे ते नरक विच प्राण निकलन ते ओ भी बैकुंठ बन जांदा है, जे अंदर केवल रब ना होवे अंदर कठोरता होवे भावे गंगा दे किनारे ते मर दी रब ने फिर भी नहीं बख्शना। उन्हां दी दलील ओदे सामने कोई अड़िया ना, उन्हां दे बचन आपां पढ़ने मनो कठोर मरै बनारस नरक ना बांचिया जाई, हर का संत मरै हड़म्बै सगली सैन तराई। जेड़ी अर्ज मैं कर रहा वड्डा दाता तिल ना तमाए, उस कबीर दे सामने भी एक सवाल आया, एदा मतलब के घर दी रोटी तो उन्हां दे घर विच भी कलेश जरूर पिया, ते उस बेबाक भगत ने अपने घर घरेलू जीवन ते भी पर्दा नहीं पाया। अमृत बाणी विचों दर्ज करके गए उन्हां दा गुजरी राग विच शब्द आउंदा अक्सर एक गुरु के कीर्तनीय शब्द गायन करते ने, मुस मुस रोवे कबीर की माई, ए बारक कैसे जीवे रघुराई। मुस मुस दा अर्थ है हथकोरे लैके, होके लैके रोना। बाबा कबीर जी अपने घर दी जेड़ी वेदना ओनू बाणी विच दर्ज करते ने, पर समझांदे ए पहने मैं लड़ ओदा पकड़िया जेड़ा सब तो वड्डा दाता है। कह लगे मुस मुस रोवे कबीर की माई, ए बारक कैसे जीवे रघुराई। कह लगी तनना बुनना सब तजो है कबीर, हर का नाम लिख लियो शरीर। मां हटकोरे लेके कहंदी है सारा दिन राम नाम की चदरिया ओटी फिरने। चदरिया दा मतलब ए नहीं कि जिवें आपां तकने हिंदू साधु उत्ते राम नाम लिखिया पीली चादर उत्ते लई रखनी। उत्थे कबीर जी भी कहंदे ने, कहंदे ने मैं सारे शरीर ते राम नाम लिख लिया है, शाही नाल नहीं, असल विच कबीर दे रोम रोम विच मेरे साईं दा नाम वस चुका है। कहन लगे मुस मुस रोवे कबीर की माई, ए बारक कैसे जीवे रघुराई। तन्ना बुन्ना सब तजो है कबीर, हर का नाम लिख लियो शरीर। अगो कहंदा मां केड़े नाम छड़न दी गल करनी है, जब लग तागा बाहो बेही तब लग बिसरा राम स्नेही। खोची मत मेरी जात जुला, हर का नाम लहो मैं लाहा। ते जे तू कहनी है कि ए बच्चे तेरी जान नू रेंदे ने, इना दी रोटी दा की बनेगा। कह लगे कह कबीर सुनो मेरी माई, हमरा इनका दाता एक रघुराई। मेरा ते इना दा रिजक दाता केवल एक करता पुरखे, जिदे दर तो सारे झोलियां भरदे पए ने। आ सतगुरु ने जेड़े अमृत बचन कह के ओ वड्डा दाता है ते हर एक नू रिजक देंदा है। गुरु गोबिंद सिंह जी दे बचन आपां पढ़ने आ, कहन लगे ओनू तां लेश मात्र भी कोई तमा नहीं, किसे नू इस करके रिजक नहीं देंदा कामना दे अधीन होया, इस करके रिजक नहीं देंदा कि लोक मेनू पूजणगे, इस करके रिजक नहीं देंदा पिया कि लोक चार चुफेरे मेरी महिमा करनगे। साहब तां कहिंदे ने भलिया उस निरंकार दा तां स्वरूप ऐसा है, काम ना क्रोध ना लोभ ना मोह ना रोग ना सोग ना भोग ना कहे हैं, उन्हों ता तिल जिन्ना भी तमा नहीं, ओदे अंदर काम नहीं, क्रोध नहीं, लालच नहीं, मोह नहीं, किसे किस्म दा ओदे अंदर तिल मात्र रंतक मात्र भी कोई लालच नहीं। काम ना क्रोध ना लोभ ना मोह ना रोग ना सोग ना भोग ना पै है। दे बहीन स्नेह सबोतन नेह ब्रखत अगै अछह। कहन लगे इना वड्डा दाता ही जान को देत, इथे भाई कान सिंह नाभा ने जान को देत दा अर्थ कीता है, जेड़े रब बारे कुछ जानन तुरे ने, सिमरन करन वाले, जानकारी रखन वाले, जान को देत। ते कदी ओ ए नहीं कहिंदा कि जेड़े मेरी सिफत सलाह करदे ने जानदे ने मैं रिजक उन्हां नू देना है। कहन लगे जान को देत अजान को देत, जेड़े विचारे कदी सतनाम वाहगुरु कहिंदी नहीं, कदी किसे ने अल्लाह राम रहीम किया ही नहीं, मेरा गुरु गोबिंद सिंह कहिंदा है वड्डा दाता तां ओनू भी रिजक देंदा पे। जान को देत अजान को देत, जमीन को देत जमान को दे है, काहे को डोलत है तुमरी शुद्ध सुंदर श्री पद्मा पतला है। खे मेरे मना तू क्यों डोलना पे है, तेरी शुद्ध तेरी खबर ओ पद्मा पत मेरा करता पुरख वाहगुरु माया दा पति आप लेगा, जिड़ा सब तो वड्डा दाता है। मनुख नू सिर्फ एक भुलेखा पै जांदा है, शायद मैं किसे दी झोली विच दात पिया पा ना। आ शिवाजी दा नाम आप सारियां ने सुनिया होना, मराठा शिवाजी, इस दे गुरु दा नाम सी समरथ रामदास। समरथ रामदास दे गुरु दा नाम सी ते तन गुरु हरगोबिंद साहिब जी दे मीरी पीरी दे सिद्धांत तो बड़ा एदा गुरु प्रभावित सी। ते सिख विद्वान इक लिखदा है कि तन गुरु रामदास वाहगुरु गुरु हरगोबिंद साहिब जी दे हर कौतक नू ओ शरदा भावना नाल तकदा सी। शिव जी ने शिवा ने एक किला बनाया शिवाजी ने, ते अपने गुरु समरथ रामदास नू बुलाया। ए गुरु रामदास ना तकियो ओदे गुरु दा ओदे मुर्शद दा नाम है समरथ रामदास। समरथ रामदास नू किला दिखाया ते जदो ओदे मुर्शद ने किला देखिया ते शिवाजी ने एक शब्द किया, कहन लगा अपने मुर्शद नू कि देखो लोग बड़े बेरोजगार सन, बेचारे गरीबां नू खान नू कुछ मिलदा नहीं सी। एक ता मैं किला इस करके बनाया कि जदो जंग करांगा युद्ध दे वेले ए किला मेनू कम देगा, ते दूसरा इस किला बनाने दे नाल मेरे इन्ना किला बनान नाल सैकड़े मजदूर जेड़े बेचारे पेट तो भुखे सन, किला बनान दे नाल उन्हां नू रोजी मिल गई, किला बनान नाल उन्हां ने पेट भर के रोटी खाधी। एदे मुर्शिद ने सुन तो बाद आवाज दिती, कहन लगे बेटा आ किला तू पत्थरां दा बनाया, पत्थर दा बनाया, ते आ सामने जिहड़ा बचिया होया पत्थर जमीन ते पिया है, इस पत्थर नू तोड़ तां सही। शिवाजी ने अपने मुर्शिद दा हुक्म मन्या ते उस पत्थर नू जमीन ते रख के जदों तोड़िया है ते उस पत्थर दे विचों एक कीड़ा निकलिया, ते ओदे उस्ताद ओदे मुर्शिद ने बाहों पकड़ के क्या कहन लगा, बेटा किले नू पत्थर लाण वालियां नू ता कहना मैं रिजक दिता, जे मैं किला ना बनांदा ते उना गरीब मजदूरां नू रोजी किन्ने देनी सी, पत्थर दा किला बनवाण वालियां नू बनाण वालियां नू रिजक तू दिता है, ते जिहड़ा पत्थर विच बैठा होया कीड़ा इहनू भी रोजी तू पिया देना, तू ता पत्थर दा किला जिन्ना बनाया उन्हां दा दावा करना मैं रिजक दिता है, पर देख भलिया उस निरंकार दे चरणां विच झुक जा, जे तेरे तो मनुखता दी सेवा कराईए मत दावा कर कि मैं किसे नू रिजक पिया देना, आ पत्थर विच बैठे कीड़े नू भी रब रोजी पिया देंदा है ते तू ता झूठे दावे पिया करना। भाई वीर सिंह ता लिखदे ने जेड़ा साई तो दात लैके किसे अगे लोड़वंद नू देंदा है कदी ओ दावा नहीं जे करदा भी मैं दाता वां, ओ किन्ने आबशार तो पानी डिगदा पिया है, पहाड़ दे उत्ते आबशार आप नू पता है उच्चे झरने ने ते पानी जमीन ते डिगदा है, ते उत्ते पहाड़ां दा इकट्ठा होया पानी जदों पहाड़ तो धार बन के थले पैंदा है, ते भाई वीर सिंह वर्गा संत कवि ओदे राही भी साडे अंदर नू ज्ञान पे दिंदा है। कहिंदे ने मैं आबशार नू पुछिया पानी दे इस डिगदे होए झरने नू पुछिया है वे तू किन्ना कु वड्डी समर्था वाला है, आ देख तू पता नहीं कितना कु पानी रोज इस सरदे बलदे लोकां दे तक पहुंचाना है, कितना पानी तू मैदान विच पहुंचाना पे है। कहन लगे उस आबशार ने उस डिगदे होए पानी दे बहाव ने उस पानी दे डिगदे होए झरने ने क्या, कहन लगा गुरमुखा मता तू मेनू देख के भुलेखा खा जाए कि जेड़ा पानी मैं मैदान नू देना पिया वा ए मेरा अपना है, हकीकत ए ही कि रब त्रुट के जदो मेघ भेजदा है ते जितना बदलां दा पानी आउंदा है ओ इकट्ठा हो के जदो मेरे तक पहुंचदा है मैं ता केवल एक वसीला वा अगे पहचान वाला, अरशां तो लैना वा ते फर्श नू देना पिया वा, आखिर देन वाला दाता ता पिछे कोई होर बैठा हो। कहन लगे ए ही ता एक जुड़े कोई मनुख दा अंदर, भाई वीर सिंह ने शब्द लिखे कहन लगे आबशार आखे सुन भोले मैं ता वस्त ना काई, हुण उस दी उड़ारी ए भाई साहिब होरां दी, आबशार आखे सुन भोले मैं ता वस्त ना काई, अरशो लैणा ते फर्शी देना, अरश तो जदों मीह पिया ओ पानी इकट्ठा कर लिया ते थले मैदान नू देनी पईआं, आबशार आखे सुन भोले मैं ता वस्त ना काई, अरशी लैणा ते फर्शी देना, रीत असाडी आई साडा कम ता केवल दाते दी दात अगां तक पहुंचाणा। साहिब गुरु नानक देव अज कहिंदे ने हे मेरे करते पुरख वाहिगुरु बहुता कर्म लिखिया ना जाए, जिन्नी कु तू बख्शिश पिया करना साडे ते तेरी बख्शिश नू कोई लिख नहीं सकदा, ते किन्नी कु बख्शिश उन्हें कीती है। कदी गुरु ग्रंथ साहिब दे अमृत बचन पढ़िए ते पुछिए अपने दाते तो दाता उस वड्डे दाते ने किन्नी कु बख्शिश कर दिती, ते साहिब कहन लगे जिन्ना अखां दी जोत नाल तू तकना पिया देख रब ने इन्नी वड्डी ताकत रखी है, इन्हां नेत्रां दे कैमरे राही कितने मीला दूर तू उच्चे उच्चे पहाड़ नू तकना पिया, इना नेत्रां दी जोत राही पता नहीं किन्ने कु करोड़ अरब खरब को उच्चे तारे टिम टमाउंदे ने, ਉਹਨਾਂ ਨੂੰ ਤੱਕਣਾ ਪਏ। ਆ ਛੋਟੀਆਂ ਜੀਆਂ ਦੋ ਅੱਖਾਂ ਦੀਆਂ ਪੁਤਲੀਆਂ ਵਿੱਚ ਰੱਬ ਨੇ ਪਤਾ ਨੀ ਕਿੰਨੀ ਵੱਡੀ ਦਾਤ ਰੱਖ ਦਿੱਤੀ। ਇਹਨਾਂ ਛੋਟੇ ਛੋਟੇ ਪੁਤਲੀਆਂ ਰਾਹੀਂ ਤੂੰ ਕੁਲ ਕਿੰਨੇ ਕਰੋੜਾਂ ਕੋਹ ਦੂਰ ਚੰਦਰਮਾ ਤੇ ਚਮਕਦੇ ਸੂਰਜ ਤਾਰੇ ਤੱਕਣੇ, ਕੀ ਕਦੀ ਤੂੰ ਕਾਗਜ਼ ਤੇ ਲਿਖ ਕੇ ਦੱਸ ਸਕਣੇ ਕਿ ਮੇਰੇ ਸਾਈਂ ਦੀ ਇਸ ਬਖਸ਼ਿਸ਼ ਦੀ ਕੋਈ ਕੀਮਤ ਹੈ। ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਕੀਤੇ, ਕਹਿਣ ਲੱਗੇ ਬਹੁਤਾ ਕਰਮ ਲਿਖਿਆ ਨਾ ਜਾਏ। ਕਿਵੇਂ ਲਿਖੇਗਾ? ਕਿਉਂਕਿ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਣ ਅੱਖ ਹੈ ਸਭ ਜਾਏ। ਉਸ ਦਾਤੇ ਦੀ ਦਾਤ ਨੂੰ ਤੂੰ ਕਿੰਨਾ ਕੁ ਲਿਖੇਗਾ? ਸਭ ਜੀਓ ਪਿੰਡ ਮੁਖ ਨੱਕ ਦੀਆ ਵਰਤਨ ਕੋ ਪਾਣੀ, ਬਹੁਤਾ ਕਰਮ ਲਿਖਿਆ ਨਾ ਜਾਏ। ਸਭ ਜੀਓ ਪਿੰਡ ਮੁਖ ਨੱਕ ਦੀਆ ਵਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਕੋ ਗਾਣੀ। ਉਸ ਸਾਈਂ ਦੀ ਦਾਤ ਨੂੰ ਕਿੰਨਾ ਕੁ ਤੂੰ ਲਿਖ ਸਕਣੇ? ਰਮਈਆ ਕੇ ਗੁਣ ਚੇਤ ਪੁਰਾਣੀ, ਬਹੁਤਾ ਕਰਮ ਲਿਖਿਆ ਨਾ ਜਾਏ। ਕਿੰਨੀ ਕੁ ਬਖਸ਼ਿਸ਼ ਹੈ? ਬਹੁਤਾ ਕਰਮ ਲਿਖਿਆ ਨਾ ਜਾਏ। ਰਮਈਆ ਕੇ ਗੁਣ ਚੇਤ ਪੁਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ, ਬਾਰ ਵਿਵਸਥਾ ਤੁਜੈ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਖ ਸੈਨ, ਮੁਖ ਅਪਿਆਉ ਬੈਠ ਕੋ ਦੈਨ। ਕਹਿਣ ਲੱਗੇ ਇਹ ਨਿਰਗੁਣ ਗੁਣ ਕਸ਼ੂ ਨਾ ਬੂਝੈ। ਮੇਰੇ ਦਾਤਾ, ਇਸ ਨਿਰਗੁਣ ਨੇ ਤੇਰੇ ਕਿੰਨੇ ਕੁ ਗੁਣ ਸਮਝ ਲੈਣੇ ਨੇ? ਹਜ਼ੂਰ ਨੇ ਆਰੰਭ ਵਿਚ ਕਿਹਾ, ਕਹਿਣ ਲੱਗੇ ਬਹੁਤਾ ਕਰਮ ਉਹਦੀ ਬਖਸ਼ਿਸ਼ ਨੂੰ ਲਿਖਿਆ ਨਾ ਜਾਏ, ਕੋਈ ਵੀ ਲਿਖ ਕੇ ਬਿਆਨ ਨਹੀਂ ਕਰ ਸਕਦਾ। ਕਹਿਣ ਲੱਗੇ ਵੱਡਾ ਦਾਤਾ ਬਸ ਇੰਨਾ ਕੁ ਕਹਿ ਸਕਦਾ ਕਿ ਉਹ ਦਾਤਾ ਸਭ ਤੋਂ ਵੱਡਾ, ਤਿੰਨ ਨਾ ਤਮਾਏ ਤੇ ਤਿੰਨ ਜਿਤਨਾ ਉਹਨੂੰ ਕਦੀ ਲਾਲਚ ਨਹੀਂ। ਜੇ ਕਿਤੇ ਸੰਸਾਰ ਵੱਲ ਝਾਤੀ ਮਾਰੀਏ, ਇੱਥੇ ਪਾਣੀ ਪੀਣ ਨੂੰ ਜੇ ਮਿਲਦਾ, ਕਈ ਥਾਵਾਂ ਐਸੀਆਂ ਨੇ ਆਪਾਂ ਤੱਕਨੇ ਆ ਪਾਣੀ ਵੀ ਮੁੱਲ ਪੀਣ ਨੂੰ ਮਿਲੇਗਾ, ਇੱਥੋਂ ਤੱਕ ਕਿ ਜਦੋਂ ਮਨੁੱਖ ਦੇ ਸਵਾਸ ਰੋਕ ਰੋਕ ਕੇ ਚੱਲਦੇ ਨੇ ਤੇ ਡਾਕਟਰ ਆਪਣੇ ਕੋਲੋਂ ਕੁਝ ਸਵਾਸ ਦਿੰਦਾ, ਹਿੰਦੁਸਤਾਨ ਦੀ ਧਰਤੀ ਤੇ ਉਸ ਸਵਾਸਾਂ ਦੀ ਵੀ ਕੀਮਤ ਵਸੂਲੀ ਜਾਂਦੀ ਏ। ਸਾਹਿਬ ਕਹਿਣ ਲੱਗੇ, ਹੇ ਮੇਰੇ ਵੱਡੇ ਦਾਤਾ, ਪਤਾ ਨੀ ਇਸ ਬੰਦੇ ਨੂੰ ਕਿੰਨੀਆਂ ਕੁ ਦਾਤਾਂ ਦੇ ਦਿੱਤੀਆਂ, ਕਦੀ ਤਿਲ ਜਿਤਨਾ ਤਮਾ ਕਰਕੇ ਤੂੰ ਕਿਹਾ ਨਹੀਂ ਕਿ ਜਿਤਨਾ ਕੁਝ ਮੈਂ ਤੈਨੂੰ ਦਿੱਤਾ ਤੂੰ ਇਹਦੇ ਬਦਲੇ ਮੈਨੂੰ ਕੀ ਦੇਣਾ? ਮੇਰੇ ਸਾਹਿਬ, ਕਲਗੀ ਵਾਲਾ ਪ੍ਰੀਤਮ ਤਾਂ ਇੱਥੋਂ ਤੱਕ ਕਹਿੰਦਾ, ਤੇਰੇ ਤੋਂ ਲੈਣਾ ਤਾਂ ਕੀ, ਉਹ ਇੰਨਾ ਵੱਡਾ ਦਾਤਾ ਈ, ਤੇਰੇ ਸਾਰੇ ਦਿਨ ਦੇ ਪਾਪ ਵੇਖ ਕੇ ਵੀ ਸ਼ਾਮ ਨੂੰ ਤੇਰੀ ਥਾਲੀ ਵਿਚ ਰੋਟੀ ਪਾ ਦਿੰਦਾ, ਏਦੋਂ ਵੱਡਾ ਦਾਤਾ ਕਿਹੜਾ ਮਿਲੇਗਾ? ਸਾਹਿਬ ਦੇ ਬਚਨ ਪੜ੍ਹਨੇ ਆ ਕਿ ਦੀਨ ਦਇਆਲ ਦਇਆ ਨਿਤ, ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਜੀਵਾਂ ਦੇ ਦੋਖ ਜੀਵਾਂ ਦੇ ਕਰਮ ਤੱਕਦਾ ਪਿਆ, ਪਰ ਕਦੀ ਵੀ ਮੇਰਾ ਸਾਈਂ ਮੇਰਾ ਮਾਲਕ ਉਸ ਦਾਤੇ ਨੇ ਕਦੀ ਤਿਲ ਜਿੰਨਾ ਤਮਾ ਨਹੀਂ ਰੱਖਿਆ। ਸਾਹਿਬ ਕਹਿਣ ਲੱਗੇ ਕਿ ਵੱਡਾ ਦਾਤਾ ਤਿਲ ਨਾ ਤਮਾਏ, ਸਾਂ ਦਾਤਾ ਕੇਵਲ ਇੱਕ ਏ, ਭਿਖਾਰੀਆਂ ਦੀ ਗਿਣਤੀ ਬਹੁਤ ਹੋ ਸਕਦੀ ਏ, ਹਰ ਇੱਕ ਭਿਖਾਰੀ ਦੀ ਮੰਗ ਵੱਖੋ ਵੱਖਰੀ ਏ। ਕੋਈ ਭਿਖਾਰੀ ਐਸੇ ਨੇ ਜਿਹੜੇ ਕੇਵਲ ਦੋ ਚਾਰ ਰੁਪਈਆਂ ਤੱਕ ਰੁਕ ਜਾਂਦੇ ਨੇ, ਕੋਈ ਭਿਖਾਰੀ ਐਸਾ ਜਿਹੜੇ ਸੈਂਕੜੇ ਮੰਗਦਾ ਪਿਆ, ਕੋਈ ਭਿਖਾਰੀ ਐਸਾ ਜਿਹੜੇ ਸੁੰਦਰ ਵਸਤਰ ਪਾ ਕੇ ਅਰਬਾਂ ਤੇ ਖਰਬਾਂ ਮੰਗਦਾ ਪਿਆ, ਪਰ ਚੇਤੇ ਰੱਖੀਏ ਹੈਣ ਸਾਰੇ ਭਿਖਾਰੀ। ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਤਾਂ ਹੀ ਬਚਨ ਕੀਤਾ, ਕਹਿਣ ਲੱਗੇ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਵੱਡਾ ਦਾਤਾ ਸਭ ਕੋ ਦਾਤਾ ਰਾਮ। ਕਹਿਣ ਲੱਗੇ ਪਿਆਰੇ, ਏਦੋ ਵੱਡਾ ਹੋਰ ਦਾਤਾ ਕੋਈ ਹੈ ਨਹੀਂ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਸਾਹਿਬ ਕਹਿਣ ਲੱਗੇ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਅਗਲਾ ਬਚਨ ਕੀਤਾ, ਫਿਰ ਦਾਤਾ ਜੀ ਤੇਰੇ ਦਰ ਤੇ ਮੰਗਣ ਵਾਲਿਆਂ ਦੀ ਗਿਣਤੀ ਕੀ ਕਿੰਨੀ ਕੁ, ਕਿਹੜੇ ਕਿਹੜੇ ਜੀਵ ਨੇ ਜਿਹੜੇ ਤੇਰੇ ਚਰਨਾਂ ਵਿਚੋਂ ਮੰਗਦੇ ਪਏ ਨੇ? ਕਹਿਣ ਲੱਗੇ, ਕੇਤੇ ਮੰਗੇ ਕੇਤੇ ਦਰ ਤੇ ਕਈ, ਮੰਗੇ ਦਰ ਤੇ ਮੰਗਦੇ ਪਏ ਨੇ। ਜੋਧ ਅਪਾਰ, ਜੋਧ ਦਾ ਅਖਰੀ ਅਰਥ ਏ ਜੋਧਾ ਸੂਰਮਾ, ਤੇ ਇੱਥੇ ਅਪਾਰ ਦਾ ਅਰਥ ਇਹ ਨੀ ਲਾਂਗੇ ਵੀ ਉਹ ਜੋਧੇ ਜਿਨ੍ਹਾਂ ਦਾ ਪਾਰਾਵਾਰ ਕੋਈ ਨੀ, ਇੱਥੇ ਅਪਾਰ ਦਾ ਅਰਥ ਕਰਨਾ ਪਏਗਾ ਅਣਗਿਣਤ। ਹੇ ਮੇਰੇ ਪਰਮੇਸ਼ਵਰ ਜੀ, ਤੂੰ ਇੰਨਾ ਵੱਡਾ ਦਾਤਾ ਹੈ, ਜਿਹੜੇ ਸੂਰਮੇ ਇਹ ਕਹਿੰਦੇ ਹੋਣ ਕਿ ਮੇਰੀ ਤਾਕਤ, ਮੇਰੀਆਂ ਬਾਹਾਂ, ਮੇਰੇ ਜ਼ੋਰ, ਮੇਰੇ ਬਲ ਸਾਹਮਣੇ ਕੋਈ ਨਹੀਂ ਖਲੋ ਸਕਦਾ। ਮੇਰੇ ਬਾਬਾ ਨਾਨਕ ਜੀ ਕਹਿੰਦੇ ਨੇ, ਇਹ ਇੰਨੀ ਵੱਡੀ ਤਾਕਤ ਰੱਖਣ ਵਾਲੇ ਅਣਗਿਣਤ ਸੂਰਮੇ ਤੇਰੇ ਦਰ ਤੇ ਝੋਲੀ ਅੱਡ ਕੇ ਭਿਖਾਰੀ ਬਣ ਕੇ ਮੰਗਦੇ ਪਏ। ਕਿਤੇ ਮੰਗੈ ਜੋਧਾ ਪਾਰ, ਅਣਗਿਣਤ ਸੂਰਮੇ ਤੇਰੇ ਦਰ ਤੋਂ ਮੰਗਦੇ ਨੇ। ਤੇ ਕਲਗੀ ਵਾਲਾ ਤਾਂ ਬਚਨੀ ਰੋਜ਼ ਇਹ ਕਰਦਾ ਕਿ ਵੀਰ ਅਪਾਰ ਵੱਡੇ ਬਰਿਆਰ ਅਬਚਾਰੇ ਸਾਰ ਕੀ ਧਾਰ ਕਸ਼ਈਆ, ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ। ਏਡੇ ਵੱਡੇ ਸੂਰਮੇ ਜਿਹੜੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਮੈਦਾਨੇ ਜੰਗ ਵਿਚ ਖਲੋ ਜਾਣ ਤੇ ਜਾ ਕੇ ਕਹਿਣ ਮੈਂ ਛਾਤੀ ਡਾਹ ਕੇ ਖਲੋਤਾ ਵਾ, ਜਿਹੜਾ ਮਰਜ਼ੀ ਕੋਈ ਸ਼ਸਤਰ ਮੇਰੇ ਤਨ ਤੇ ਪਰਖ ਸਕਦਾ, ਜਿਹਦੇ ਮੂੰਹ ਤੇ ਫੱਟ ਵੱਜੇ ਹੋਣ ਤਾਂ ਵੀ ਉਹ ਦੁਸ਼ਮਣ ਨੂੰ ਲਲਕਾਰਦਾ ਹੋਵੇ। ਉਹ ਸੂਰਮੇ ਜਿਹੜੇ ਮੈਦਾਨੇ ਜੰਗ ਵਿਚ ਉਹਨਾਂ ਦੇ ਹੱਥ ਪੈਰ ਕੱਟੇ ਜਾਣ ਤੇ ਤਾਂ ਵੀ ਦੁਸ਼ਮਣ ਨੂੰ ਵੰਗਾਰਦੇ ਹੋਣ, ਇੰਨੀ ਤਾਕਤ ਵਾਲੇ ਸੂਰਮੇ ਮੇਰੇ ਵਾਹਿਗੁਰੂ ਜੀ ਤੇਰੇ ਚਰਨਾਂ ਵਿਚ ਖਲੋ ਕੇ ਦਾਤਾਂ ਪੈ ਮੰਗਦੇ ਨੇ। ਵੀਰ ਅਪਾਰ ਵੱਡੇ ਬਰਿਆਰ ਅਬਚਾਰ ਹੈ ਸਾਰ ਕੀ ਧਾਰ ਪਛਈਆ, ਪਛਈਆ ਦਰ ਤੇ ਖਾਣ ਵਾਲੇ, ਖਾਣਾ ਸਾਰ ਦਾ ਅਰਥ ਕਿ ਉਹ ਕੀਮਤੀ ਲੋਹਾ, ਉਹ ਤੇਜ ਧਾਰ ਸ਼ਸਤਰ ਜਿਨ੍ਹਾਂ ਦੇ ਫੱਟ ਆਪਣੇ ਮੂੰਹ ਤੇ ਸਹਾਰ ਲੈਂਦੇ ਨੇ। ਵੀਰ ਅਪਾਰ ਵੱਡੇ ਬਰਿਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ, ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ, ਜਿਹੜੇ ਦੇਸ਼ਾਂ ਨੂੰ ਫਤਿਹ ਕਰਨ ਵਾਲੇ ਮਸਤ ਹਾਥੀਆਂ ਦੀ ਸੁੰਡ ਪਕੜ ਕੇ ਪਟਕਾ ਕੇ ਜ਼ਮੀਨ ਤੇ ਮਾਰਨ ਜਿੰਨੀ ਸਮਰੱਥਾ ਰੱਖਦੇ ਹੋਣ। ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜਨ ਹਾਰ, ਵੱਡੇ ਵੱਡੇ ਕਿਲਿਆਂ ਨੂੰ ਤੋੜਨ ਵਾਲੇ, ਸੋ ਬਾਤਨ ਹੀ ਚੱਕ ਚਾਰ ਲਵਈਆ। ਪਰ ਮੇਰੇ ਵਾਹਿਗੁਰੂ ਕੀ ਹੋਇਆ ਜੇ ਇੰਨੀ ਤਾਕਤ ਰੱਖਦੇ ਨੇ। ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ, ਸਾਹਿਬ ਕਹਿੰਦੇ ਨੇ ਜਿਹੜੇ ਆ ਸੂਰਮੇ ਮੈਂ ਗਿਣੇ ਨੇ, ਸ਼ਸਤਰ ਸਹਿਣ ਵਾਲੇ, ਕਿਲੇ ਤੋੜਨ ਵਾਲੇ, ਹਾਥੀਆਂ ਦਾ ਮਾਣ ਤੋੜਨ ਵਾਲੇ, ਮੇਰੇ ਨਿਰੰਕਾਰ ਜੀ ਇਹੋ ਜਿਹੇ ਅਣਗਿਣਤ ਤੇਰੇ ਦਰ ਤੇ ਭਿਖਾਰੀ ਬਣ ਕੇ ਮੰਗਣ ਆ ਗਏ। ਜਾਚਕ ਅਨੇਕ ਸੋ ਏਕ ਦਵਈਆ, ਵੱਡੇ ਵੱਡੇ ਸੂਰਮੇ ਮਾਲਕ ਦੇ ਦਰ ਤੋਂ ਮੰਗਦੇ ਪਏ ਨੇ। ਸ਼ਾਇਦ ਆਪ ਜੀ ਨੇ ਕਦੀ ਸੁਣਿਆ ਹੋਵੇ, ਬਜ਼ੁਰਗਾਂ ਨੂੰ ਪਤਾ ਜਦੋਂ ਮੁਸਲਮਾਨ ਲੜਦੇ ਨੇ ਨਾ ਤੇ ਇੱਕ ਸ਼ਬਦ ਵਰਤਦੇ ਨੇ, ਯਾ ਅਲੀ ਆਮ ਤੌਰ ਤੇ ਵਰਤਿਆ ਜਾਂਦਾ। ਜਦੋਂ ਕਿਤੇ ਮੁਸਲਮਾਨ ਕੁਸ਼ਤੀ ਲੜਦਾ ਹੋਵੇਗਾ ਨਾ ਉਦੋਂ ਵੀ ਇਹ ਸ਼ਬਦ ਵਰਤੇਗਾ, ਯਾ ਅਲੀ। ਜੇ ਕਿਤੇ ਮੈਦਾਨੇ ਜੰਗ ਵਿਚ ਉਤਰੇਗਾ ਉਦੋਂ ਵੀ ਸ਼ਬਦ ਵਰਤੇਗਾ, ਯਾ ਅਲੀ। ਜਿਵੇਂ ਆਪਣੇ ਗੁਰੂ ਕੇ ਸਿੱਖ ਜੈਕਾਰਾ ਛੱਡਦੇ ਨੇ, ਆਪਾਂ ਹੁਣ ਤਾਂ ਦੇਖਦੇ ਹਾਂ ਨਾ ਇੱਕ ਖਿਲ ਵਿਚੋਂ ਨਿਕਲਣ ਲੱਗਾ। ਕਈ ਵਾਰੀ ਗੱਲ ਕੋਈ ਲੈਕਚਰ ਕਥਾ ਕੁਝ ਹੋਰ ਚੱਲਦੀ ਹੋਵੇਗੀ, ਵਿੱਚੇ ਐਵੇਂ ਉੱਚੀ ਉੱਚੀ ਜੁਕਾਰੇ ਛੱਡੀ ਜਾਣੇ। ਜੁਕਾਰੇ ਦਾ ਅਰਥ ਕੀ ਹੈ? ਇੱਕ ਬੜੇ ਸੋਹਣੇ ਸ਼ਬਦ ਕਹੇ ਨੇ ਇੱਕ ਕਵੀ ਨੇ, ਉਹ ਕਹਿੰਦਾ ਮੈਂ ਅੰਮ੍ਰਿਤਸਰ ਦੀ ਧਰਤੀ ਕੋਲੋਂ ਲੰਘਿਆ ਤੇ ਕਹਿੰਦਾ ਜਿਹੜਾ ਸ੍ਰੀ ਅਕਾਲ ਤਖ਼ਤ ਦਾ ਕੇਸਰੀ ਨਿਸ਼ਾਨ ਝੁਲਦੇ ਪੈਣ ਨਾ ਦੋ, ਕਹਿੰਦਾ ਇਹਦਾ ਫਰਰਾ ਬੋਲਦਾ ਪਿਆ ਸੀ ਹਵਾ ਵਿਚ। ਹੁਣ ਕਵੀ ਦੇ ਮਨ ਦਾ ਖਿਆਲ, ਉਹ ਕਹਿੰਦਾ ਬੋਲ ਕੇ ਕਹਿੰਦਾ ਪਿਆ ਸੀ ਕਿ ਅੰਮ੍ਰਿਤਸਰ ਬੈਠੇ ਬੜਕਾ ਮਾਰਦੇ ਨੇ, ਨਹੀਂ ਮਰਨ ਲਈ ਕੋਈ ਤਿਆਰ ਹੁੰਦਾ, ਇੱਕੋ ਨਲਵੇ ਨੂੰ ਮੌਤ ਜੇ ਜੀਣ ਦਿੰਦੀ, ਅੱਜ ਮੈਂ ਝੁਲਦਾ ਕਾਬਲ ਕੰਧਾਰ ਹੁੰਦਾ। ਉਹਨੇ ਸ਼ਬਦ ਵਰਤੇ ਵੀ ਕੇਵਲ ਜਕਾਰੇ ਛੱਡਣੇ, ਤੇ ਅਸਲ ਵਿਚ ਜਕਾਰੇ ਦਾ ਅਰਥ ਕੀ? ਆਪਾਂ ਪੜ੍ਹਦੇ ਸੁਣਦੇ ਸਾਰੇ ਹਾਂ, ਸ਼ਬਦ ਆਪਾਂ ਵਰਤਨੇ ਆ ਬੋਲੇ ਸੋ ਨਿਹਾਲ। ਮੇਰੇ ਸਾਈ ਨੇ ਸਿੱਖੀ ਦਾ ਆਧਾਰ ਕੇਵਲ ਰੱਬ ਦਾ ਨਾਮ ਬਣਾਇਆ। ਜੇ ਕੱਲ ਵੀ ਅਰਜ ਕੀਤੀ ਸੀ ਉੱਚੇ ਉਪਰ ਉੱਚਾ ਨਾ ਹੋਵੇ, ਜੇ ਫਤਿਹ ਬੁਲਾਉਂਦਾ ਸਿੱਖ ਤਾਂ ਵੀ ਵਾਹਿਗੁਰੂ ਅੰਦਰ ਚੇਤੇ ਆਉਂਦਾ ਪਿਆ, ਤੇ ਜੇ ਕਿਤੇ ਅਰਦਾਸ ਕਰਦਾ ਪਿਆ ਤੇ ਕਹਿੰਦਾ ਬੋਲੇ, ਗੁਰੂ ਕਾ ਗ੍ਰੰਥੀ ਸਿੰਘ ਅਰਦਾਸ ਕਰਕੇ ਕਹਿੰਦਾ ਬੋਲੇ ਸੋ ਨਿਹਾਲ, ਬੋਲੇ ਸੋ। ਜਿਹੜਾ ਵੀ ਬੋਲੇਗਾ ਸੋ ਦਰਥ ਉਹ ਨਿਹਾਲ, ਜੋ ਵੀ ਬੋਲੇਗਾ ਜਿਹੜਾ ਵੀ ਬੋਲੇਗਾ ਉਹ ਨਿਹਾਲ ਹੋਵੇਗਾ। ਤੇ ਕੀ ਬੋਲੇਗਾ? ਬੋਲਣ ਦਾ ਮਤਲਬ ਐਵੇਂ ਨੀ ਅਜਾਈ ਬੋਲੀ ਜਾਏਗਾ। ਕਹਿਣ ਲੱਗੇ ਬੋਲੇ ਸੋ ਨਿਹਾਲ, ਕੀ ਬੋਲੇਗਾ? ਸਤ ਸ੍ਰੀ ਅਕਾਲ। ਸਤ ਦਾ ਅਰਥ ਹੈ ਵਾਹਿਗੁਰੂ ਸੱਚਾ, ਸ੍ਰੀ ਦਾ ਅਰਥ ਹੈ ਸ਼੍ਰੋਮਣੀ, ਅਕਾਲ ਦਾ ਅਰਥ ਹੈ ਜਿਹਦੇ ਉੱਤੇ ਸਮੇਂ ਦਾ ਕਦੀ ਵੀ ਪ੍ਰਭਾਵ ਨਹੀਂ। ਜਿਹੜਾ ਸਿੱਖ ਆਪਣੇ ਮੂੰਹ ਤੋਂ
ਸਤ ਸ਼੍ਰੀ ਅਕਾਲ ਨੂੰ ਜਪੇਗਾ ਉਹ ਜਿੱਥੇ ਵੀ ਰਹੇਗਾ ਉਹ ਨਿਹਾਲ ਹੋਵੇਗਾ। ਇਹਦਾ ਅਰਥ ਇਹ ਬਣਦਾ। ਖੈਰ ਮੈਂ ਜਿਹੜੀ ਅਰਜ਼ ਕਰ ਰਿਹਾ, ਆਮ ਤੌਰ ਤੇ ਇਹ ਪੰਕਤੀ ਚੱਲ ਰਹੀ ਹੈ, ਕੇਤੇ ਮੰਗੇ ਜੋਧ ਅਪਾਰ। ਯਾ ਅਲੀ ਸ਼ਬਦ ਵਰਤਦੇ ਨੇ ਮੁਸਲਮਾਨ ਸੱਜਣ, ਕਹਿੰਦੇ ਨੇ ਹਜ਼ਰਤ ਅਲੀ ਮੈਦਾਨੇ ਜੰਗ ਵਿਚ ਵੱਜ ਗਿਆ ਇਹਨੂੰ ਤੀਰ। ਅਰਜ਼ ਕਰ ਰਿਹਾ, ਸੂਰਮੇ ਵੀ ਤੇਰੇ ਦਰ ਤੇ ਝੁਕੇ ਪਏ ਨੇ, ਉਨ੍ਹਾਂ ਦੀ ਝੋਲੀ ਵਿਚ ਤੂੰ ਦਾਤ ਪਾਨੇ। ਹਜ਼ਰਤ ਅਲੀ ਨੂੰ ਵੱਜਾ ਤੀਰ ਤੇ ਤੀਰ ਵੱਜਾ ਅਣੀਆਂ ਵਾਲਾ। ਆਪ ਨੂੰ ਪਤਾ ਅਣੀ ਵਾਲਾ ਤੀਰ ਜੇ ਕਿਤੇ ਵੱਜ ਜਾਏ ਤੇ ਬਾਹਰ ਕੱਢਣ ਲੱਗਿਆਂ ਬੜੀ ਜੁਗਤੀ ਨਾਲ ਉਹਨੂੰ ਹਿਲਾ ਕੇ ਕੱਢਣਾ ਪੈਂਦਾ, ਨਹੀਂ ਤੇ ਕਈ ਵਾਰੀ ਉਨ੍ਹਾਂ ਵੱਜਣ ਨਾਲ ਨੁਕਸਾਨ ਨਹੀਂ ਹੁੰਦਾ ਜਿੰਨਾ ਤੀਰ ਕੱਢਣ ਦੇ ਨਾਲ ਬੰਦੇ ਦੀ ਮੌਤ ਤੱਕ ਹੋ ਸਕਦੀ ਹੈ। ਨਾੜਾਂ ਨੂੰ ਖਿੱਚ ਕੇ ਬਾਹਰ ਲੈ ਆਉਂਦਾ। ਹਜ਼ਰਤ ਅਲੀ ਨੂੰ ਵੱਜ ਗਿਆ ਤੀਰ ਤੇ ਜਦੋਂ ਤੀਰ ਵੱਜਿਆ ਨਾਲ ਦੇ ਸਾਥੀ ਲੱਗੇ ਕੱਢਣ, ਤੇ ਜਦੋਂ ਕੱਢਣ ਤੇ ਹਜ਼ਰਤ ਅਲੀ ਦੀਆਂ ਚੀਕਾਂ ਨਿਕਲ ਗਈਆਂ, ਦਰਦ ਨਾਲ ਕੁਰਲਾ ਉੱਠਿਆ। ਸ਼ਾਮ ਦੀ ਨਮਾਜ਼ ਜਦੋਂ ਅਦਾ ਕਰਨੀ ਏ ਤੇ ਨਮਾਜ਼ ਅਦਾ ਕਰਦਿਆਂ ਜਦੋਂ ਖੁਦਾ ਦੇ ਚਰਨਾਂ ਵਿਚ ਖੁਦਾ ਦੇ ਦਰ ਤੇ ਮੇਰਾ ਸਿਜਦੇ ਵਿਚ ਸਰ ਚੁੱਕਿਆ ਹੋਵੇਗਾ, ਉਦੋਂ ਤੁਸੀਂ ਕੋਸ਼ਿਸ਼ ਕਰਿਓ ਇਸ ਤੀਰ ਨੂੰ ਕੱਢਣ ਦੀ। ਹੇ ਮੇਰੇ ਪ੍ਰਭੂ, ਏਡੇ ਏਡੇ ਸੂਰਮੇ ਤੇਰੇ ਦਰ ਤੇ ਝੋਕੇ ਦਾਤਾ ਮੰਗਦੇ ਨੇ, ਤੀਰ ਵੱਜਾ ਰਿਹਾ। ਹਜ਼ਰਤ ਅਲੀ ਸ਼ਾਮ ਦੀ ਨਮਾਜ਼ ਅਦਾ ਕਰਨ ਲੱਗਾ ਤੇ ਨਮਾਜ਼ ਪੜ੍ਹਦਿਆਂ ਪੜ੍ਹਦਿਆਂ ਜਦੋਂ ਉਹਨੇ ਆਪਣੇ ਸਰ ਨੂੰ ਸਜਦੇ ਵਿਚ ਚੁਕਾ ਦਿੱਤਾ, ਸਜਦਾ ਕੀਤਾ, ਉਸੇ ਵਕਤ ਨਾਲ ਦੇ ਸਾਥੀਆਂ ਨੇ ਬੜੀ ਆਸਾਨੀ ਨਾਲ ਉਸੇ ਤੀਰ ਨੂੰ ਜੁਗਤੀ ਨਾਲ ਹਜ਼ਰਤ ਅਲੀ ਦੇ ਅੰਦਰੋਂ ਸਰੀਰ ਦੇ ਵਿਚ ਧਸੇ ਹੋਏ ਤੀਰ ਨੂੰ ਬਾਹਰ ਕੱਢ ਲਿਆ। ਤੇ ਹਜ਼ਰਤ ਅਲੀ ਨਮਾਜ਼ ਤੋਂ ਬਾਅਦ ਜਦੋਂ ਸਿਰ ਚੁੱਕਿਆ ਤੇ ਸਾਥੀਆਂ ਨੇ ਪੁੱਛਿਆ ਕਿ ਅੱਗੇ ਤੇਰੇ ਅੰਦਰੋਂ ਤੀਰ ਕੱਢਦੇ ਸਾਂ ਤੂੰ ਕੁਰਲਾਂਦਾ ਪਿਆ ਸੈਂ, ਤੇ ਹੁਣ ਕੀ ਕਾਰਨ ਕਿ ਜਦੋਂ ਤੀਰ ਤੇਰੇ ਤਨ ਵਿਚੋਂ ਬਾਹਰ ਕੱਢਿਆ ਤੇ ਤੂੰ ਸੀ ਵੀ ਨੀ ਕਹੀ, ਤੈਨੂੰ ਪੀੜਾ ਨੀ ਹੋਈ? ਅੱਗੋ ਹਜ਼ਰਤ ਅਲੀ ਨੇ ਪੁੱਤਰ ਬੜਾ ਸੋਹਣਾ ਦਿੱਤਾ, ਸੂਰਮਾ ਬੜਾ ਤਕੜਾ ਸੀ। ਕਹਿੰਦਾ ਨਹੀਂ ਓਏ, ਆਪਣੀ ਤਾਕਤ ਦਾ ਮਾਣ ਨਹੀਂ ਕਰਨਾ ਚਾਹੀਦਾ। ਜਦੋਂ ਮੈਂ ਅੱਲਾ ਦੇ ਚਰਨਾਂ ਵੀ ਝੁਕਿਆ ਸਾਂ, ਕੇਵਲ ਸਰ ਮੇਰਾ ਜ਼ਮੀਨ ਤੇ ਨਹੀਂ ਸੀ ਲੱਗਾ, ਮੇਰਾ ਅੰਦਰ ਇੰਨਾ ਕੁ ਅੱਲਾ ਦੇ ਚਰਨਾਂ ਵਿਚ ਜੁੜ ਚੁੱਕਾ ਸੀ, ਭਾਵੇਂ ਤੁਸੀਂ ਮੇਰੇ ਤਨ ਦੇ ਟੁਕੜੇ ਕਰ ਦਿੰਦੇ ਮੈਨੂੰ ਤਾਂ ਵੀ ਦਰਦ ਨਹੀਂ ਸੀ ਹੋਣਾ। ਮੈਂ ਉਹਦੇ ਦਰ ਤੇ ਝੋਲੀ ਫੈਲਾ ਕੇ ਸਾਈ ਦੇ ਦਰ ਤੇ ਖੈਰ ਪਿਆ ਮੰਗਦਾ ਸਾਂ। ਉਸ ਦਿਨ ਤੋਂ ਸ਼ਬਦ ਜਦੋਂ ਮੈਦਾਨੇ ਜੰਗ ਵਿਚ ਉਤਰਦੇ ਨੇ ਤੇ ਕਹਿੰਦੇ ਯਾ ਅੱਲਾ, ਉਸ ਹਜ਼ਰਤ ਅਲੀ ਵਰਗਾ ਸਾਨੂੰ ਅੰਦਰੋਂ ਦ੍ਰਿੜ ਵਿਸ਼ਵਾਸ ਦੇਈ, ਉਹਦੇ ਵਰਗਾ ਅੰਦਰੋਂ ਜੁੜਨ ਦੀ ਤਾਕਤ ਦੇਈ। ਮੇਰੇ ਸਾਈ ਗੁਰੂ ਨਾਨਕ ਦੇਵ ਕਹਿੰਦੇ ਨੇ, ਦਾਤਾ ਇੱਕ ਨਹੀਂ ਅਣਗਿਣਤ ਸੂਰਮੇ ਜਿਹੜੇ ਨੇ ਤੇਰੇ ਚਰਨਾਂ ਵਿਚ ਝੋਕੇ ਦਾਤਾਂ ਪੈ ਮੰਗਦੇ ਨੇ, ਤੇ ਫਿਰ ਜਦੋਂ ਤੂੰ ਦਾਤ ਦਿੰਦੇ ਉਹ ਤੈਨੂੰ ਗਾਉਂਦੇ ਵੀ ਨੇ। ਆਪਾਂ ਪੌੜੀਆਂ ਪਿਛਲੀਆਂ ਜਦੋਂ ਪੜ੍ਹ ਕੇ ਆਏ ਸਾਂ, ਵਿਚਾਰ ਕੀਤੀ ਸੀ, ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਜਦੋਂ ਕਿਸੇ ਨੂੰ ਤੂੰ ਤਾਕਤ ਦੇਣੇ ਤੇ ਤੇਰੀ ਤਾਕਤ ਨੂੰ ਪ੍ਰਾਪਤ ਕਰਕੇ ਉਹ ਸੂਰਮਾ ਤੇਰੀ ਸ਼ਿਫਟ ਪਿਆ ਕਰਦਾ, ਤੇ ਜੇ ਕੋਈ ਕਹਿ ਮੈਂ ਆਪਣੀ ਮਰਜ਼ੀ ਨਾਲ ਚੱਲਣਾ ਪਿਆ ਵਾਂ, ਤੇ ਸ਼ਾਇਦ ਤਾਂ ਬਾਣੀ ਵਿਚ ਕਹਿੰਦੇ ਨੇ ਅਤ ਸੂਰਾ ਜੇ ਕਉ ਕਹਾਵੈ ਪ੍ਰਭ ਕੀ ਕਲਾ ਬਿਨਾਂ ਕਹਿਤਾ ਹੋਵੇ, ਰੱਬ ਦੀ ਸ਼ਕਤੀ ਤੋਂ ਬਿਨਾਂ ਸੂਰਮਾ ਵੀ ਨੀ ਤੁਰਦਾ। ਕਹਿਣ ਲੱਗੇ ਹੇ ਵੱਡੇ ਦਾਤਾ, ਮੈਂ ਮੰਗਣ ਵਾਲਿਆਂ ਦੀ ਕਹਿਣ ਲੱਗੇ ਗਿਣਤੀ ਕਰਨ ਲੱਗਾ, ਕੇਤੇ ਮੰਗੈ ਜੋਧ ਅਪਾਰ ਕੇਤਿਆਂ ਗਣਿਤ ਨਹੀਂ ਵਿਚਾਰ। ਪਤਾ ਨੀ ਜਿੰਨੇ ਕੁ ਤੇਰੇ ਦਰ ਤੇ ਮੰਗਦੇ ਪਏ ਨੇ ਉਹਨਾਂ ਦੀ ਗਿਣਤੀ ਮਿਣਤੀ ਅਸੀਂ ਕਰ ਹੀ ਨੀ ਸਕਦੇ, ਵਿਚਾਰ ਕਹਿ ਕੇ ਕਰ ਹੀ ਨੀ ਸਕਦੇ ਵੀ ਇੰਨੇ ਲੋਕ ਤੇਰੇ ਦਰ ਤੇ ਅੱਜ ਮੰਗਣ ਵਾਸਤੇ ਆਏ ਨੇ। ਕਹਿਣ ਲੱਗੇ ਪਰ ਕਈ ਐਸੇ ਨੇ ਜਿਹੜੇ ਦਾਤ ਲੈ ਕੇ ਤੇਰੇ ਚਰਨਾਂ ਵੀ ਚੁੱਕ ਜਾਂਦੇ ਨੇ ਪਰ ਕੇਤੇ ਖੱਪ ਟੁੱਟੇ ਬੇਕਾਰ। ਧਿਆਨ ਦਿਆ ਜੇ, ਕੁਝ ਦਾਤ ਲੈ ਕੇ ਸ਼ੁਕਰ ਵੀ ਜੁੜਦੇ ਨੇ ਪਰ ਵੱਡੇ ਦਾਤਾ ਕਈ ਤੇਰੇ ਬਣਾਏ ਸੰਸਾਰ ਵਿਚ ਉਹ ਨੇ ਜਿਹੜੇ ਦਾਤ ਤਾਂ ਤੇਰੇ ਦਰ ਤੋਂ ਲੈਂਦੇ ਨੇ ਪਰ ਵਿਕਾਰਾਂ ਵਿਚ ਖੱਪ ਟੁੱਟੇ ਦਰ ਤੇ ਖੱਪ ਖੱਪ ਕੇ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਲੈਂਦੇ ਨੇ। ਅਣਗਿਣਤ ਐਸੇ ਨੇ ਜਿਹੜੇ ਦਾਤਾਂ ਲੈ ਕੇ ਦਾਤਾਰ ਤੈਨੂੰ ਭੁੱਲ ਜਾਂਦੇ ਨੇ। ਕੇਤੇ ਖੱਪ ਟੁੱਟੇ ਬੇਕਾਰ, ਕਹਿਣ ਲੱਗੇ ਕੇਤੇ ਲੈ ਲੈ ਮੁਕਰ ਪਾਹੇ। ਅਣਗਿਣਤ ਐਸੇ ਨੇ ਜਿਹੜੇ ਪਹਿਲਾਂ ਤੇਰੇ ਦਰ ਤੋਂ ਦਾਤ ਮੰਗਦੇ ਨੇ ਤੇ ਜਦੋਂ ਤੂੰ ਦਾਤ ਦੇਣਾ ਪਰਤ ਕੇ ਮੁਕਰ ਜਾਂਦੇ ਨੇ, ਜਦੋਂ ਦੇਂਦਾ ਨਹੀਂ ਉਦੋਂ ਦਾਵਾ ਕਰਦੇ ਨੇ, ਤਰਲੇ ਕਰਦੇ ਨੇ, ਮਾਲਕ ਕੁਝ ਰਹਿਮਤ ਕਰ, ਤੇ ਜਿੱਦਣ ਝੋਲੀ ਭਰਦੇ ਨੇ ਉਦਣ ਜਿੱਥੇ ਖਲੋਣਗੇ ਕਹਿਣਗੇ ਮੈਂ ਕੀਤਾ। ਵਾਕਈ ਮਨੁੱਖ ਦੀ ਇਹ ਤਰਾਸ ਦੀ ਇਹ ਸਾਈ ਦੇ ਦਰ ਤੋਂ ਦਾਤ ਲੈ ਕੇ ਤਾਂ ਦਾਤਾਰ ਦੇ ਚਰਨਾਂ ਵੀ ਜੁੜਨਾ ਸੀ, ਪਰ ਮੇਰੇ ਸਾਹਿਬ ਨੇ ਬਾਣੀ ਵਿਚ ਬਚਨ ਕਹਿ ਨੇ ਕਹਿੰਦੇ ਨੇ ਵੇਖ ਮੇਰੇ ਨਿਰੰਕਾਰ ਮਨੁੱਖ ਕਿੰਨਾ ਕੁ ਭੁੱਲੜੇ। ਕਹਿੰਦੇ ਨੇ ਜਿਹੜੀ ਤੂੰ ਤਿਣਕਾ ਜਿੰਨੀ ਦਾਤ ਦੇਣਾ ਨਾ ਤੇਰੀ ਨਜ਼ਰ ਵਿਚ ਤਿਣਕਾ ਜਿੰਨੀ ਏ, ਬੰਦਾ ਸਮਝਦਾ ਪਹਾੜ ਜਿੱਡੀ ਏ ਤੇ ਦੇਣ ਵਾਲਿਆ ਤੈਨੂੰ ਉਹ ਤਿਣਕੇ ਦੇ ਬਰਾਬਰ ਵੀ ਨਹੀਂ ਉਹ ਸਮਝਦਾ। ਆ ਸਾਹਿਬ ਨੇ ਬਾਣੀ ਵਿਚ ਕਿਹਾ ਕੀਤੇ ਕੋ ਮੇਰਾ ਸਮਾਨਾ ਕਿਤੇ ਲੈ ਲੈ ਮੁਕਰ ਪਾਏ, ਕੀਤੇ ਕੋ ਬਣਾਉਣ ਵਾਲੇ ਨੂੰ ਜਿਹੜੀ ਚੀਜ਼ ਬਣੀ ਹੋਈ ਏ, ਕੀਤੇ ਕੋ ਜਿਹੜੀ ਰਚਨਾ ਕੀਤੀ ਗਈ ਜਿਹੜੀ ਜਾਇਦਾਦ ਦਿੱਤੀ ਮੇਰਾ ਸਮਾਨਾ ਉਹਨੂੰ ਮੇਰੇ ਦਰ ਤੇ ਪਹਾੜ ਬਰਾਬਰ ਸਮਝ ਲੈ। ਕਰਨ ਹਾਰ ਤ੍ਰਿਣ ਜਾਣੇ ਤੇ ਜਿੰਨੀ ਦਾਤ ਦਿੱਤੀ ਉਹਨੂੰ ਤਿਣਕੇ ਦੇ ਬਰਾਬਰ ਸਮਝਦਾ ਪਿਆ। ਕੀਤੀ ਕੀਤੇ ਕੋ ਮੇਰਾ ਸਮਾਨਾ ਕਰਨ ਹਾਰ ਤ੍ਰਿਣ ਜਾਣੇ। ਬੇਅੰਤ ਐਸੇ ਨੇ ਜਿਹੜੇ ਦਾਤ ਲੈ ਕੇ ਮੁਕਰ ਜਾਂਦੇ ਨੇ। ਆ ਸਤਿਗੁਰੂ ਨੇ ਤਾਂ ਹੀ ਤਾਂ ਬਾਣੀ ਵਿਚ ਕਿਹਾ ਮੇਰੇ ਦਾਤਾ ਸੋਨਾ ਰੂਪਾ ਰੰਗਲਾ ਮੋਤੀ ਤੈ ਮਾਨਕ ਜੀਓ, ਛੇ ਵਸਤੂ ਸ਼ਹਿ ਦਿੱਤੀਆਂ ਮੈਂ ਤਿੰਨ ਚੋਂ ਲਾਇਆ ਚਿੱਤ ਜੀਓ, ਮੰਦਰ ਮਿੱਟੀ ਸੰਦੜੇ ਪੱਥਰ ਕੀਚਾ ਰਾਸ ਜੀਓ, ਇੰਨੀ ਟੋਲੀ ਭੁਲੀਅਤ ਤਿਸ ਕੰਤ ਨਾ ਬੈਠੀ ਪਾਸ ਜੀਓ। ਕੇਤੇ ਖੱਪ ਟੁੱਟੈ ਬੇਕਾਰ, ਬੇਅੰਤ ਐਸੇ ਨੇ ਜਿਹੜੇ ਦਾਤ ਲੈ ਕੇ ਵਕਾਰਾਂ ਵਿਚ ਖੱਪ ਗਏ। ਤੇ ਸਾਹਿਬ ਕਹਿਣ ਲੱਗੇ ਕੇਤੇ ਲੈ ਲੈ ਮੁਕਰ ਪਾਏ, ਕਈ ਐਸੇ ਨੇ ਜਿਹੜੇ ਦਾਤ ਲੈਂਦੇ ਨੇ ਤੇ ਪਰਤ ਕੇ ਮੁਕਰ ਜਾਂਦੇ ਨੇ। ਕਦੀ ਨਿਰੰਕਾਰ ਤੇਰਾ ਸ਼ੁਕਰਾਨਾ ਕਰਦੇ ਹੀ ਨਹੀਂ, ਸਤਿਗੁਰੂ ਤਾਂ ਹੀ ਤਾਂ ਸ਼ੁਕਰਾਨੇ ਵੀ ਜੁੜਨ ਲਈ ਕਹਿੰਦੇ ਨੇ। ਇਸ ਪਾਣੀ ਤੇ ਜਿੰਤੂ ਘਰਿਆ, ਮਾਤੀ ਕਾਲੇ ਦਿਓਰਾ ਕਰਿਆ, ਉਕਤ ਜੋਤ ਲੈ ਸੁਰਤ ਪਰੀਖਿਆ, ਮਾਤ ਗਰਭ ਮੈਂ ਜਿੰਤੂ ਰੱਖਿਆ, ਰੱਖ ਨਹਾਰ ਸੰਹਾਰ ਜਨਾ ਸਗਲੇ ਛਾੜ ਉਪਾ ਮਣਾ। ਖੇ ਮੇਰੇ ਮਣਾ ਤੂੰ ਉਸ ਕਰਤੇ ਨੂੰ ਯਾਦ ਰੱਖ। ਹਜ਼ੂਰ ਕਹਿੰਦੇ ਨੇ ਅਣਗਿਣਤ ਐਸੇ ਨੇ ਜਿਹੜੇ ਦਾਤ ਲੈ ਕੇ ਮੁਕਰਦੇ ਪਏ ਨੇ, ਤੇ ਜਿਹੜਾ ਮੁਕਰ ਜਾਏ ਫਿਰ ਉਹਨੂੰ ਸਾਹਿਬ ਕਹਿੰਦੇ ਨੇ ਕੇਤੇ ਮੂਰਖ ਖਾਹੀ ਖਾਹੇ। ਅਣਗਿਣਤ ਮੂਰਖ ਐਸੇ ਨੇ ਜਿਹੜੇ ਖਾਂਦੇ ਵੀ ਤੇਰੇ ਦਰ ਦਾ ਦਿੱਤਾ ਨੇ, ਪਰ ਆਪਣੇ ਮੂੰਹ ਦੇ ਨਾਲ ਕਦੀ ਤੇਰਾ ਸ਼ੁਕਰ ਨਹੀਂ ਕਰਦੇ, ਕਿਹਦੀ ਕਦੀ ਤੇਰੀ ਯਾਦ ਵਿਚ ਨਹੀਂ ਜੁੜੇ। ਸਾਹਿਬ ਕਹਿੰਦੇ ਨੇ ਇਹ ਵੱਡੇ ਦਾਤਾ ਤੇਰੀ ਰਚਨਾ ਵਿਚ ਬਣਾਏ ਨੇ, ਪਰ ਤੇਰਾ ਸੁਭਾਅ ਏ ਜਿਹੜਾ ਦਾਤ ਲੈ ਕੇ ਸ਼ੁਕਰ ਕਰਦਾ ਉਹਨੂੰ ਵੀ ਦੇਣਾ, ਤੇ ਜਿਹੜਾ ਨਿਸ਼ੁਕਰਾ ਬਣ ਜਾ ਰਹਿਮਤ ਤੂੰ ਉਹਦੇ ਤੇ ਵੀ ਕਰਨਾ ਪਏ। ਅਣਗਿਣਤ ਤੇਰੇ ਦਰ ਤੋਂ ਦਾਤਾ ਲੈ ਕੇ ਮੁਕਰਦੇ ਪਏ ਨੇ। ਅੱਗੇ ਸਾਹਿਬ ਦੱਸਣਗੇ ਵੀ ਇਹਨਾਂ ਦਾਤਾਂ ਵਿਚ ਕੁਝ ਹੋਰ ਵੀ ਏ, ਕੇਵਲ ਖਾਣ ਨੂੰ ਨਹੀਂ। ਕੱਲ ਸਾਹਿਬ ਕਹਿਣਗੇ ਦੁੱਖ ਤੇ ਭੁੱਖ ਇਹ ਵੀ ਤੂੰ ਦਾਤ ਦੇਣਾ। ਅੱਗੇ ਫਿਰ ਸਤਿਗੁਰੂ ਕਿਰਪਾ ਕਰਕੇ ਦੱਸਣਗੇ ਜਿਹਨੂੰ ਤੂੰ ਬੰਦਗੀ ਦੀ ਦਾਤ ਦੇਣਾ ਉਹ ਕਿੰਨਾ ਕੁ ਵੱਡਾ ਤੇ ਉੱਚਾ ਹੋ ਜਾਂਦਾ। ਅੱਜ ਦੀ ਪੌੜੀ ਦਾ ਪ੍ਰਕਰਨ ਸਿਰਫ ਇਥੋਂ ਤੱਕ ਇਹਨਾਂ, ਉਹ ਵੱਡਾ ਦਾਤਾ ਰਿਜ਼ਕ ਸਭ ਨੂੰ ਦਿੰਦਾ, ਪਰ ਤਿਲ ਜਿੰਨਾ ਵੀ ਕਿਸੇ ਤੋਂ ਆਸ ਨਹੀਂ ਰੱਖਦਾ ਕਿ ਇਹਦੇ ਬਦਲੇ ਮੈਨੂੰ ਕੁਝ ਮੋੜੇਗਾ। ਪਰ ਮਨੁੱਖ ਨਿਸ਼ੁਕਰਾ ਸਾਈ ਦੀ ਦਾਤ ਲੈਂਦਾ ਤੇ ਦਾਤ ਲੈ ਕੇ ਮੁਕਰ ਜਾਂਦਾ। ਇਸ ਤੋਂ ਅੱਗੇ ਜੋ ਪੌੜੀ ਚੱਲਦੀ ਪਈ ਏ ਇਹਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੀ, ਹੋਈਆਂ ਬੇਅੰਤ ਭੁੱਲਾਂ, ਸਾਧ ਸੰਗਤ ਜੀ ਆਪ ਬਖਸ਼ਣ ਯੋਗ ਹੋ, ਕਿਰਪਾ ਕਰਕੇ ਬਖਸ਼ ਦੇਣੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਮਿਹਰ ਕਰੋ ਆਪਣੀ ਚਰਨ ਸ਼ਰਨ ਆਪਣੇ ਚਰਨ ਕਮਲਾਂ ਦੀ ਪ੍ਰੀਤ ਪ੍ਰੇਮ ਤੇ ਭਾਵਨਾ ਦੀ ਦਾਤ ਬਖਸ਼ ਦੇਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।